सतनो श्री वाहिगुरु जी एक ओंकार सतनो कर्ता पुरख निरपाओ निर्वैर अकाल मूरत अजुनी सहपहुंग गुर प्रसाद जप आद सच जुगाद सच है पी सच नानक होशी पी सच आवो सिख सतगुरु के प्यारेओ आवो सिख सतगुरु के प्यारेओ गावो सच्ची बाणी बाणी ता गावो गुरु केरी बाणियां सिरबाणी जिनको नदर कर्म होवे हृदय तिना समाणी पीवहो अमृत सदा रहो हर रंग जपेओ सारंग पाणी कह नानक सदा गावो एह सच्ची बाणी कह नानक सदा गावो एह सच्ची बाणी बेशुमार अथाह अगनत अतुल ज्यों बुलावो त्यों नानक दास बोले वाहिगुरु जी का खालसा वाहिगुरु जी की फतेह। निमाणियां दे मान सतगुरु नताणियां दे तान सर्ब सांझी वालता दे रैबर दसां पातशाहियां दी जोत धन 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 श्री गुरु ग्रंथ साहिब सचे शहनशाह दी निर्मल पावन हजूरी विखे सुभायमान सन्मानयोग गुरु सवारे सत्संगीओ अमृत वेले दा बख्शिश होया श्री मुखवाक श्री गुरु रामदास महाराज सचे पातशाह चौथे गुरदेव दा शब्द राग राम कली विच जो श्री गुरु ग्रंथ साहिब महाराज दे पावन अंग 881-82 उपर शब्द सुभायमान है आप सारिया संगतां सरवण कर रहे सो। जे वड भाग होवे वड मेरे जन मिलदियां ढिल न लाईए हर जन अमृत कुंट सर नीके वड भागी ते तनावाईए। सारे दे सारे शब्द विच परमेश्वर दे प्यारियां दी उस्तत कीती है जेड़े प्रभु दी बंदगी करन वाले लोग है जेड़े निरंकार परमात्मा दे नाम सिमरन विच जुड़े हुए लोग ने उन्हां दी वडियाई कीती है शब्द विच। नाले भी दस्या ए आपां चाहुंदे हां कि सानू परमात्मा दे प्यारियां दी संगत मिले पर कहिंदे गुरमुखां दी संगत भी वड्डियां भागां तों बिना नहीं मिलदी। चंगे लोकां दी संगत बख्शिश तों बिना नहीं मिलदी। नाम सिमरन विच जुड़े होए लोकां दी संगत निरंकार परमात्मा दी रहमत तों बिना नहीं मिलदी। क्योंकि जिहड़ा कूड़ा करकट है जिहड़ा गारबेज है वह तो आपे ही साडे घर आई जाणा लैण जाण दी नहीं लोड़। ਆਪਣੇ ਆਪ ਘਰ ਚੋਂ ਹੀ ਪੈਦਾ ਹੋਈ ਜਾਏਗਾ। ਜਦੋਂ ਕੋਈ ਕੀਮਤੀ ਵਸਤ ਦੀ ਤੁਹਾਨੂੰ ਲੋੜ ਆ, ਬਾਹਰੋਂ ਜਾ ਕੇ ਲਿਆਉਣੀ ਪਏਗੀ, ਖੋਜਣੀ ਪਏਗੀ। ਜਦੋਂ ਵੀ ਕਿਤੇ ਕੀਮਤੀ ਵਸਤੂ ਦੀ ਬਾਤ ਚੱਲੇ ਤੇ ਕੀਮਤੀ ਵਸਤ ਸਾਨੂੰ ਖਰੀਦ ਕੇ ਲਿਆਉਣੀ ਪਏਗੀ, ਲੈਣ ਜਾਣਾ ਪਏਗਾ, ਉਹਨੂੰ ਪ੍ਰਾਪਤ ਕਰਨ ਵਾਸਤੇ ਮਿਹਨਤ ਕਰਨੀ ਪਏਗੀ, ਮਸ਼ਕਤ ਕਰਨੀ ਪਏਗੀ, ਕੋਈ ਕੀਮਤੀ ਵਸਤੂ ਲੈ ਕੇ ਆਉਣੀ। ਜਿਹੜਾ ਕੂੜਾ ਕਰਕਟ ਹੈ, ਮਿੱਟੀ ਘੱਟਾ, ਆਪੇ ਸਾਡੇ ਘਰ ਆਈ ਜਾਂਦਾ। ਕਦੇ ਸੋਚ ਕੇ ਵੇਖਿਓ, ਜਿਹੜੇ ਸਾਡੇ ਘਰ ਨੇ, ਘਰਾਂ ਨੂੰ ਦਰਵਾਜ਼ੇ ਲੱਗੇ, ਖਿੜਕੀਆਂ ਲੱਗੀਆਂ, ਉਹਨਾਂ ਅੱਗੇ ਪਰਦੇ ਕੀਤੇ ਹੋਏ, ਘਰਾਂ ਨੂੰ ਦਰਵਾਜ਼ੇ ਵੀ ਲਾਏ, ਖਿੜਕੀਆਂ ਵੀ ਲਾਈਆਂ, ਪਰਦੇ ਵੀ ਲਾਏ, ਮਿੱਟੀ ਘੱਟਾ ਫੇਰ ਅੰਦਰ ਆ ਜਾਂਦਾ। ਇਹ ਨਹੀਂ ਵੀ ਤੁਹਾਡੇ ਦੇਸ਼ਾਂ ਚ, ਇੱਥੇ ਕੈਨੇਡਾ, ਅਮਰੀਕਾ ਚ, ਇਹਨਾਂ ਚ ਸਫਾਈ ਬਹੁਤ ਆ ਤੇ ਤੁਹਾਨੂੰ ਕੋਈ ਝਾੜੂ ਫੇਰਨ ਦੀ ਨਹੀਂ ਲੋੜ। ਹਫਤਾ 10 ਦਿਨ 15 ਦਿਨ ਘਰ ਦੀ ਸਫਾਈ ਨਾ ਕਰੋ, ਵੈਕਮ ਨਾ ਕਰੋ, ਝਾੜੂ ਨਾ ਫੇਰੋ, ਵੇਖੋ ਘਰ ਦੀ ਕੀ ਹਾਲਤ ਹੈ। ਜਿਹੜਾ ਮਿੱਟੀ ਘੱਟਾ ਸਾਡੇ ਘਰ ਆਇਆ, ਲੈਣ ਗਏ ਆਪਾਂ, ਕੋਈ ਚਾਹੁੰਦਾ ਸਾਡੇ ਘਰ ਮਿੱਟੀ ਘੱਟਾ ਆਵੇ, ਗੰਦ ਮੰਦ ਸਾਡੇ ਘਰ ਆਵੇ? ਨਹੀਂ ਨਾ ਚਾਹੁੰਦਾ, ਆਪੇ ਹੀ ਆਉਂਦਾ। ਜਿਹੜੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆ, ਲੈਣ ਜਾਣ ਦੀ ਨਹੀਂ ਲੋੜ, ਆਪੇ ਹੀ ਆਉਣਗੇ। ਗਾਰਬੇਜ ਆ, ਮਿੱਟੀ ਘੱਟਾ ਆਪੇ ਆਏਗਾ। ਪਰ ਇਹ ਮਿੱਟੀ ਘੱਟਾ ਜਿਹੜਾ ਸਾਡੇ ਘਰ ਆ ਗਿਆ, ਇਹ ਆਇਆ ਤੇ ਆਪਣੇ ਆਪ ਆ, ਪਰ ਇਹਨੇ ਨਿਕਲਣਾ ਆਪਣੇ ਆਪ ਨਹੀਂ ਗਾ, ਜਾਣਾ ਨਹੀਂ ਹੁਣ ਘਰੋਂ, ਇਹਨੇ ਆਪੇ ਕੱਢਣਾ ਪੈਣਾ। ਕਾਮੀ ਕਿਵੇਂ ਬਣੀਦਾ ਆ, ਕ੍ਰੋਧ ਵਿਚ ਗੁੱਸੇ ਚ ਕਿਵੇਂ ਗੱਲਾਂ ਕਰੀਦੀਆਂ, ਭਲਾ ਕਦੇ ਲੈਕਚਰ ਦੇਣੇ ਪਏ, ਕਦੇ ਕੋਈ ਸੈਮੀਨਾਰ ਕਰਨੇ ਪਏ ਆਪਾਂ ਨੂੰ। ਕਾਮ ਵਾਸ਼ਨਾ ਸਾਡੇ ਅੰਦਰ ਕਿਵੇਂ ਪੈਦਾ ਹੋ ਸਕਦੀ ਹੈ, ਕ੍ਰੋਧ ਸਾਡੇ ਅੰਦਰ ਕਿਵੇਂ ਪੈਦਾ ਹੋ ਸਕਦਾ, ਕਦੇ ਕੋਈ ਸੈਮੀਨਾਰ ਕਰਾਉਣਾ ਪਿਆ, ਕਦੇ ਕੋਈ ਇਸ਼ਤਿਹਾਰ ਛਪਵਾ ਕੇ ਐਡ ਦੇਣੀ ਪਈ, ਕਿਤੇ ਐਡਵਰਟਾਈਜਮੈਂਟ ਕਰਨੀ ਪਈ ਕਦੇ ਆਪਾਂ ਨੂੰ। ਹੰਕਾਰ ਦੇ ਵਿੱਚ ਕਿਵੇਂ ਗੱਲਾਂ ਕਰੀਦੀਆਂ, ਲੋਭ ਦੇ ਵਿੱਚ, ਲਾਲਚ ਦੇ ਵਿੱਚ ਕਿਵੇਂ ਫਸੀਦਾ, ਦੂਸਰਿਆਂ ਦੀ ਨਿੰਦਿਆ ਕਿਵੇਂ ਕਰੀਦੀ ਆ, ਕਿਸੇ ਨਾਲ ਲੜਾਈ ਝਗੜਾ ਕਿਵੇਂ ਕਰੀਦਾ, ਕਦੇ ਕੋਈ ਐਡਵਰਟਾਈਜਮੈਂਟ ਕਰਨੀ ਪਈ, ਆਓ ਤੁਹਾਨੂੰ ਸਿਖਾਈਏ। ਘਰਦਿਆਂ ਨਾਲ ਕਿਵੇਂ ਲੜੀਦਾ, ਘਰ ਚ ਲੜਾਈ ਕਿਵੇਂ ਕਰੀਦੀ ਆ, ਕਦੇ ਕੋਈ ਸੈਮੀਨਾਰ ਹੋਏ, ਕਦੇ ਕੋਈ ਐਡਵਰਟਾਈਜਮੈਂਟ ਆਈ, ਕਿਤੇ ਆਪਣੇ ਆਪ ਪੈਦਾ ਹੋਣਗੇ। ਸਾਰਾ ਕੁਝ ਗਾਰਬੇਜ, ਸਰੀਰ ਡਸਟਬਿਨ ਬਣ ਗਿਆ ਸਾਡਾ, ਡਸਟ ਇਕੱਠੀ ਕੀਤੀ ਅੰਦਰ ਵਿਕਾਰਾਂ ਦਾ, ਮਿੱਟੀ ਘੱਟਾ। ਗੁੱਸਾ, ਕ੍ਰੋਧ, ਲੋਭ, ਲਾਲਚ, ਹਉਮੈ, ਹੰਕਾਰ, ਦਵੈਸ਼, ਈਰਖਾ, ਬੁਰਿਆਈਆਂ ਆਪਣੇ ਆਪ ਆਉਣਗੇ, ਆਪਣੇ ਆਪ। ਲੈਣ ਜਾਣ ਦੀ ਨਹੀਂ ਲੋੜ, ਇਕੱਠੇ ਨਹੀਂ ਕਰਨ ਦੀ ਲੋੜ, ਕੋਈ ਸੈਮੀਨਾਰ ਨਹੀਂ ਕਰਨ ਦੀ ਲੋੜ, ਕੋਈ ਅਨਾਊਂਸਮੈਂਟ ਨਹੀਂ ਕਰਨ ਦੀ ਲੋੜ, ਆਓ ਤੁਹਾਨੂੰ ਸਿਖਾਈਏ, ਕੁਛ ਨਹੀਂ ਲੋੜ, ਆਪਣੇ ਆਪ ਆਉਣਗੇ ਸਾਰਾ ਕੁਛ। ਕਾਮੀ ਹੈ, ਕ੍ਰੋਧੀ ਹੈ ਕੋਈ ਇਨਸਾਨ, ਇਹ ਦੁਨੀਆਂ 'ਚ ਹੈਗਾ ਨਾ ਸਾਰਾ ਕੁਛ। ਕਾਮੀ ਹੈ ਕੋਈ, ਕੋਈ ਕ੍ਰੋਧੀ ਹੈ, ਕੋਈ ਹੰਕਾਰੀ ਹੈ, ਕੋਈ ਹਉਮੈ 'ਚ ਆ, ਲੋਭੀ ਆ, ਲਾਲਚੀ ਆ, ਨਿੰਦਿਆ ਹੈ, ਦਵੈਸ਼ ਆ, ਈਰਖਾ ਆ, ਇੱਕ ਦੂਸਰੇ ਨਾਲ ਜੈਲਸੀ ਆ, ਕਦੇ ਕਿਸੇ ਨਾਲ ਜੈਲਸੀ ਕਿਵੇਂ ਕੀਤੀ ਜਾ ਸਕਦੀ ਹੈ, ਕਿਸੇ ਨਾਲ ਈਰਖਾ ਕਿਵੇਂ ਕੀਤੀ ਜਾ ਸਕਦੀ ਹੈ, ਕਦੇ ਕੋਈ ਸੈਮੀਨਾਰ ਕਰਨੇ ਪਏ, ਕਦੇ ਕੋਈ ਲੈਕਚਰ ਦੇਣਾ ਪਿਆ, ਆਪਣੇ ਆਪ ਆਉਣਗੇ। ਹੁਣ ਇਹ ਆ ਤੇ ਆਪਣੇ ਆਪ ਹੀ ਗਏ, ਡਸਟ ਹੀ ਆ ਨਾ ਸਾਰੀ, ਮਿੱਟੀ ਘੱਟਾ ਹੀ ਆ, ਇਹ ਆ ਤਾਂ ਆਪਣੇ ਆਪ ਹੀ ਗਏ ਸਾਡੇ ਘਰ ਚ, ਜਾਣੇ ਨਹੀਂ ਆਪਣੇ ਆਪ, ਨਿਕਲਣੇ ਨਹੀਂ ਆਪਣੇ ਆਪ। ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ, ਸਿਮਰਨ ਕਰਨਾ ਚਾਹੀਦਾ ਹੈ, ਗੁਰਦੁਆਰੇ ਆਉਣਾ ਚਾਹੀਦਾ ਹੈ, ਬੰਦਗੀ ਕਰਨੀ ਚਾਹੀਦੀ ਆ, ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਚੰਗੇ ਕੰਮ ਕਰਨੇ ਚਾਹੀਦੇ ਆ, ਧਰਮੀ ਬਣਨਾ ਚਾਹੀਦਾ ਆ। ਕਿੰਨੇ ਲੈਕਚਰ ਦੇਣੇ ਪੈਂਦੇ ਆ, ਕਿੰਨੇ ਲੈਕਚਰ ਕਰਨੇ ਪੈਂਦੇ ਆਪਾਂ ਨੂੰ, ਕਿੰਨੀ ਵਿਆਖਿਆ ਕਰਨੀ ਪੈਂਦੀ ਆ, ਕਿਤਨੇ ਅਖਬਾਰਾਂ, ਕਿਤਾਬਾਂ, ਪੁਸਤਕਾਂ ਲਿਖੀਆਂ ਗਈਆਂ ਇਹਨਾਂ ਤੇ, ਕਦੇ ਪਾਪਾਂ ਦੇ ਉੱਤੇ ਵੀ ਕਿਤਾਬਾਂ ਲਿਖੀਆਂ ਗਈਆਂ ਕਿ ਪਾਪ ਕਿਵੇਂ ਕੀਤੇ ਜਾ ਸਕਦੇ, ਬੁਰਿਆਈ ਕਿਵੇਂ ਕੀਤੀ ਜਾ ਸਕਦੀ ਹੈ, ਕਿਸੇ ਦੀ ਇੱਜ਼ਤ ਨੂੰ ਕਿਵੇਂ ਹੱਥ ਪਾਇਆ ਜਾ ਸਕਦਾ, ਕਦੇ ਕੋਈ ਕਿਤਾਬਾਂ ਲਿਖੀਆਂ ਗਈਆਂ ਸਿਖਾਈਏ ਤੁਹਾਨੂੰ, ਇਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ, ਨੈਗੇਟਿਵ ਗੱਲਾਂ ਆਪਣੇ ਆਪ ਤੁਹਾਡੇ ਅੰਦਰ ਪੈਦਾ ਹੋਣਗੀਆਂ। ਪੋਜ਼ਿਟਿਵ ਉਹਨਾਂ ਨੂੰ ਨੈਗੇਟਿਵ ਨੂੰ ਪੋਜ਼ਿਟਿਵ ਵਿੱਚ ਬਦਲਣ ਵਾਸਤੇ ਲੈਕਚਰ ਕਰਨੇ ਪੈਣਗੇ, ਗੁਰਦੁਆਰੇ ਆਉਣਾ ਪਏਗਾ, ਚੰਗੇ ਲੋਕਾਂ ਦੀ ਸੰਗਤ ਕਰਨੀ ਪਏਗੀ। ਨੈਗੇਟਿਵ ਗੱਲਾਂ ਆਪਣੇ ਆਪ ਹੀ ਤੁਹਾਡੇ ਦਿਮਾਗ ਚ ਪੈਦਾ ਹੋਣਗੀਆਂ। ਬਹੁਤ ਲੋਕ ਦੁਨੀਆਂ ਚ ਡਿਪਰੈਸ਼ਨ ਵਿੱਚ ਤੁਰੇ ਫਿਰਦੇ, ਡਿਪਰੈਸ ਨੇ ਲੋਕ। ਡਾਕਟਰ ਪੁੱਛੇ ਕੀ ਗੱਲ ਆ, ਡਿਪਰੈਸ਼ਨ ਚ ਚਿੰਤਾ, ਕੀ ਸੋਚਦਾ, ਨੈਗੇਟਿਵ ਸੋਚਦਾ, ਨੈਗੇਟਿਵ। ਜਿਹੜਾ ਬੰਦਾ ਲਗਾਤਾਰ ਕੰਟੀਨਿਊ ਨੈਗੇਟਿਵ ਸੋਚੀ ਜਾਏਗਾ, ਨੈਗੇਟਿਵ ਪੁਆਇੰਟ ਦੇ ਉੱਤੇ ਬ੍ਰੇਨ ਕੰਮ ਕਰੀ ਜਾਊਗਾ, ਮਾਇੰਡ ਕੰਮ ਕਰੀ ਜਾਂਦਾ, ਡਿਪਰੈਸ ਹੋ ਜਾਏਗਾ। ਜਿਹੜੇ ਰੱਬ ਦੇ ਪਿਆਰੇ ਆ ਉਹ ਸਾਰੂ ਸੋਚ ਸੋਚਦੇ ਪੋਜ਼ਿਟਿਵ, ਤੂੰ ਜੋ ਕਰਦਾ ਹੈ ਮੇਰੇ ਭਲੇ ਵਾਸਤੇ। ਧਰਮ ਕੀ ਸਿਖਾਉਂਦਾ ਹੈ, ਧਰਮ ਤੁਹਾਨੂੰ ਕੀ ਸਿਖਾਉਂਦਾ, ਤੁਹਾਡੀ ਸੋਚ ਨੂੰ ਪੋਜ਼ਿਟਿਵ ਬਣਾ ਦਿੰਦਾ ਹੈ। ਗਲਤ ਨਹੀਂ ਸੋਚਣਾ, ਰੋਂਗ ਨਹੀਂ ਸੋਚਣਾ, ਉਹ ਸਾਰੂ ਸੋਚ ਪੋਜ਼ਿਟਿਵ। ਫਰਾਂਸ ਦਾ ਇੱਕ ਬੜਾ ਮਹਾਨ ਫਿਲਾਸਫਰ, ਉੱਥੋਂ ਦਾ ਰਾਜਾ ਹੋਇਆ, ਇਹਦਾ ਨਾਂ ਸੀ ਨੈਪੋਲੀਅਨ। ਕਦੇ ਤੁਹਾਨੂੰ ਪੜ੍ਹਨ ਦਾ ਮੌਕਾ ਮਿਲੇ ਉਹਨੂੰ ਪੜ੍ਹ ਕੇ ਵੇਖਿਓ, ਨੈਪੋਲੀਅਨ। ਨੈਪੋਲੀਅਨ ਦੀ ਕਿਸੇ ਬੁੱਕ ਵਿੱਚ, ਜਿੰਨੀਆਂ ਬੁੱਕਸ ਉਹਨੇ ਲਿਖੀਆਂ, ਨੈਪੋਲੀਅਨ ਦੀ ਕਿਸੇ ਬੁੱਕ ਵਿੱਚ ਇੰਪੋਸੀਬਲ ਵਰਡ ਨਹੀਂ ਹੈਗਾ। ਕਿਤੇ ਉਹਨੇ ਇੰਪੋਸੀਬਲ ਵਰਡ ਯੂਜ ਹੀ ਨਹੀਂ ਕੀਤਾ, ਨਾ ਮੁਮਕਿਨ ਕੁਛ ਵੀ ਨਹੀਂ ਹੈ। ਕਹਿੰਦਾ ਐਵਰੀਥਿੰਗ ਇਜ਼ ਪੋਸੀਬਲ, ਹਰ ਚੀਜ਼ ਪੋਸੀਬਲ ਹੈ, ਕੋਈ ਇੰਪੋਸੀਬਲ ਹੈ ਹੀ ਨਹੀਂ। ਤੁਸੀਂ ਤੁਰਦੇ ਨਹੀਂ, ਤੁਸੀਂ ਮਿਹਨਤ ਨਹੀਂ ਕਰਦੇ, ਹਾਰਡ ਵਰਕ ਨਹੀਂ ਕਰਦੇ ਤੁਸੀਂ, ਇਸ ਕਰਕੇ ਤੁਸੀਂ ਇੰਪੋਸੀਬਲ ਕਹਿ ਕੇ ਛੁਟਕਾਰਾ ਕਰ ਲੈਂਦੇ। ਠੀਕ ਹੈ, ਇੰਪੋਸੀਬਲ ਆ ਜੀ। ਉਹ ਕਹਿੰਦਾ ਐਵਰੀਥਿੰਗ ਇਜ਼ ਪੋਸੀਬਲ। ਇੱਕ ਗੱਲ ਉਹਦੀ ਮੈਨੂੰ ਬੜੀ ਪਿਆਰੀ ਲੱਗੀ, ਨੈਪੋਲੀਅਨ ਦੀ ਸਿੱਖਿਆ ਕਿਤੇ ਵੀ ਮਿਲੇ ਲੈ ਲੈਣੀ ਚਾਹੀਦੀ, ਚੰਗੀ ਗੱਲ। ਉਹ ਕਹਿੰਦਾ ਜਿਹੜਾ ਇੰਪੋਸੀਬਲ ਵਰਡ ਹੈ ਨਾ, ਇਹ ਜਿਹੜਾ ਲਫ਼ਜ਼ ਹੈ ਇੰਪੋਸੀਬਲ, ਕਹਿੰਦਾ ਇਹਨੂੰ ਤਰੋੜ ਕੇ ਪੜ੍ਹੋ, ਇਹਨੂੰ ਵੱਖ ਵੱਖ ਕਰਕੇ ਪੜ੍ਹੋ, ਇੰਪੋਸੀਬਲ। ਕਹਿੰਦਾ ਉਹ ਆਪਣੇ ਆਪ ਚ ਕਹਿੰਦਾ ਇੰਪੋਸੀਬਲ ਨੂੰ ਤੋੜ ਕੇ ਪੜੋਗੇ, ਆਈ ਐਮ ਪੋਸੀਬਲ। ਕਹਿੰਦਾ ਉਹ ਆਪਣੇ ਆਪ ਚ ਹੀ ਇਹ ਗੱਲ ਕਹਿੰਦਾ ਵੀ ਮੈਂ ਪੋਸੀਬਲ ਆ। ਕਹਿੰਦਾ ਇੰਪੋਸੀਬਲ ਤੇ ਆਪਣੇ ਆਪ ਚ, ਉਹ ਕਹਿੰਦਾ ਇੰਪੋਸੀਬਲ, ਆਈ ਐਮ ਪੋਸੀਬਲ। ਕਹਿੰਦਾ ਇਸ ਲਈ ਜ਼ਿੰਦਗੀ ਵਿੱਚ ਨੈਗੇਟਿਵ ਕਿਉਂ ਸੋਚਦੇ ਹੋ, ਜਦੋਂ ਜ਼ਿੰਦਗੀ ਚ ਸੋਚਣਾ ਪੋਜ਼ਿਟਿਵ। ਤੁਸੀਂ ਇਸ ਕਰਕੇ ਨੈਗੇਟਿਵ ਸੋਚਦੇ ਹੋ, ਤੁਸੀਂ ਮਿਹਨਤ ਨਹੀਂ ਕਰਦੇ, ਤੁਸੀਂ ਚੱਲਦੇ ਨਹੀਂ ਹੋ ਧਰਮ ਵਾਲੇ ਪਾਸੇ, ਚੰਗੇ ਕੰਮਾਂ ਵਾਲੇ ਪਾਸੇ। ਇਸ ਲਈ ਜਿਹੜਾ ਮੇਰਾ ਵਿਸ਼ਾ ਹੈ ਤੁਹਾਡੇ ਨਾਲ ਗੱਲ ਕਰਨ ਦਾ, ਕਥਾ ਵਿਚਾਰ ਦਾ, ਉਹ ਇਹ ਆ ਕਿ ਜਿਹੜੇ ਰੱਬ ਦੇ ਪਿਆਰੇ ਆ, ਚੰਗੇ ਲੋਕਾਂ ਦੀ ਸੰਗਤ, ਧਰਮੀ ਲੋਕਾਂ ਦੀ ਜਿਹੜੀ ਸੰਗਤ ਹੈ, ਉਹ ਪਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਮਿਲਦੀ। ਤੇ ਜਿਨ੍ਹਾਂ ਨੂੰ ਚੰਗੇ ਲੋਕਾਂ ਦੀ ਸੰਗਤ ਮਿਲ ਗਈ ਆ, ਧਰਮੀ ਲੋਕਾਂ ਦੀ ਸੰਗਤ ਮਿਲ ਗਈ ਆ, ਉਹ ਧਰਮੀ ਬਣ ਗਏ। ਸ੍ਰੀ ਗੁਰੂ ਰਾਮਦਾਸ ਮਹਾਰਾਜ ਅੱਜ ਦੇ ਸ਼ਬਦ ਚ ਕਹਿੰਦੇ ਨੇ, ਜੇ ਵੱਡ ਭਾਗ ਹੋਵੇ ਵੱਡ ਮੇਰੇ, ਜੇ ਮੇਰੇ ਭਾਗ ਮੱਥੇ ਦੇ ਲੇਖ ਚੰਗੇ ਹੋਣ, ਜੇ ਮੇਰੇ ਭਾਗ ਵੱਡੇ ਹੋਣ, ਮੇਰੀ ਕਿਸਮਤ ਵੱਡੀ ਹੋਏ, ਮਹਾਨ ਹੋਏ, ਕੀ ਹੋਏਗਾ। ਕਹਿੰਦੇ ਜੇ ਵੱਡ ਭਾਗ ਹੋਵੇ ਵੱਡ ਮੇਰੇ, ਜਨ ਮਿਲਦਿਆਂ ਢਿੱਲ ਨਾ ਲਾਈਐ। ਜਨ ਕਹਿੰਦੇ ਨੇ ਪਰਮੇਸ਼ਰ ਦੇ ਪਿਆਰੇ ਨੂੰ। ਕਹਿੰਦੇ ਪਰਮਾਤਮਾ ਦੇ ਪਿਆਰੇ ਨੂੰ ਮਿਲਦਿਆਂ ਢਿੱਲ ਨਹੀਂ ਲੱਗੇਗੀ, ਬੰਦਗੀ ਵਾਲਿਆਂ ਨੂੰ ਮਿਲਣ ਵੇਲੇ ਢਿੱਲ ਨਹੀਂ ਹੋਏਗੀ, ਭਾਵ ਦੇਰ ਨਹੀਂ ਲੱਗੇਗੀ, ਚਿਰ ਨਹੀਂ ਲੱਗੇਗਾ, ਜੇ ਮੱਥੇ ਦੇ ਭਾਗ ਚੰਗੇ ਹੋਣ। ਤੇ ਮੱਥੇ ਦੇ ਭਾਗ ਲਿਖਣੇ ਕਿੰਨੇ, ਦੇਣੇ ਕਿੰਨੇ, ਪਰਮਾਤਮਾ ਨੇ, ਤੇ ਜੁੜਨਾ ਕਿਹਦੇ ਨਾਲ ਪਏਗਾ ਫਿਰ, ਜਿਹਨੇ ਮੱਥੇ ਦੇ ਲੇਖ ਲਿਖੇ ਉਹਦੇ ਨਾਲ ਜੁੜ। ਪਾਤਸ਼ਾਹ ਕਹਿੰਦੇ ਫਿਰ ਰੱਬ ਦੇ ਪਿਆਰਿਆਂ ਦੀ ਮਿਲ ਜਾਂਦੀ ਸੰਗਤ, ਢਿੱਲ ਨਹੀਂ ਲੱਗਦੀ, ਚਿਰ ਨਹੀਂ ਲੱਗਦਾ ਬਹੁਤਾ, ਮੱਥੇ ਦੇ ਲੇਖ ਉਗੜ ਆਉਣ, ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਂਦੀ ਹੈ। ਗੁਰੂ ਰਾਮਦਾਸ ਮਹਾਰਾਜ ਪਤਾ ਕੀ ਕਹਿੰਦੇ, ਕਹਿੰਦੇ ਜਿਹੜੇ ਰੱਬ ਦੇ ਪਿਆਰੇ ਹੈ ਨਾ ਜੀ, ਹਰ ਜਨ ਅੰਮ੍ਰਿਤ ਕੁੰਟ ਸਰ ਨੀਕੇ, ਵੱਡ ਭਾਗੀ ਤਿਤ ਨਾ ਵਾਈਐ। ਜਿਹੜੇ ਰੱਬ ਦੇ ਪਿਆਰੇ ਆ ਉਹ ਅੰਮ੍ਰਿਤ ਦੇ ਸਰੋਵਰ ਭਰੇ ਹੋਏ ਆ, ਰੱਬ ਦੇ ਪਿਆਰੇ ਜਿਹੜੇ ਨਾ ਬੰਦਗੀ ਵਾਲੇ, ਉਹ ਅੰਮ੍ਰਿਤ ਦੇ ਭਰੇ ਹੋਏ ਤਲਾਬ ਨੇ। ਕਹਿੰਦੇ ਵੱਡਿਆਂ ਭਾਗਾਂ ਵਾਲੇ ਉੱਥੇ ਨਹਾਉਂਦੇ, ਇਸ਼ਨਾਨ ਕਰਦੇ ਆ, ਇਸ਼ਨਾਨ ਕਰਨ ਦਾ ਮਤਲਬ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਰੱਬ ਦੀਆਂ ਬਾਤਾਂ ਪਾਉਂਦੇ ਆ। ਉਹ ਹਰ ਜਨ ਅੰਮ੍ਰਿਤ ਕੁੰਟ, ਉਹ ਅੰਮ੍ਰਿਤ ਦਾ ਕੁੰਡ ਨੇ, ਉਹ ਅੰਮ੍ਰਿਤ ਦਾ ਸਰੋਵਰ ਨੇ। ਨੀਕੇ, ਨੀਕੇ ਦਾ ਅਰਥ ਹੁੰਦਾ ਪਵਿੱਤਰ, ਪਰਮੇਸ਼ਰ ਦੇ ਨਾਮ ਸਿਮਰਨ ਦਾ ਅੰਮ੍ਰਿਤ ਸਰੋਵਰ ਪਵਿੱਤਰ ਹਨ ਉਹ। ਵਡਭਾਗੀ ਤਿਤ ਨਾ ਵਾਹੀਐ। ਵੱਡਿਆਂ ਭਾਗਾਂ ਵਾਲੇ ਉੱਥੇ ਨਹਾਉਂਦੇ, ਵੱਡਿਆਂ ਭਾਗਾਂ ਵਾਲੇ ਭਾਵ ਉਹਨਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਨਾਮ ਸਿਮਰਨ ਰੱਬ ਦੀਆਂ ਬਾਤਾਂ ਪਾਉਂਦੇ ਆ। ਅਗਲੀ ਪੰਕਤੀ ਬੜੀ ਪਿਆਰੀ ਜੀ, ਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਰੱਬ ਦੇ ਦਰ ਤੋਂ ਇੱਕ ਦਾਤ ਮੰਗਿਆ ਕਰ, ਪਰਮਾਤਮਾ ਦੇ ਕੋਲੋਂ ਇੱਕ ਵਸਤ ਮੰਗਿਆ ਕਰ। ਪੁੱਛਿਆ ਕਿਹੜੀ? ਰਾਮ ਮੋਕੋ ਹਰ ਜਨ ਕਾਰੇ ਲਾਈਐ, ਹਉ ਪਾਣੀ ਪੱਖਾ ਪੀਸੋ ਸੰਤ ਆਗੇ, ਪਾਗ ਮਾਲ ਮਾਲ ਧੂੜ ਮੁਖ ਲਾਈਐ। ਆਪਾਂ ਕਦੇ ਮੰਗਿਆ ਇਹ? ਅਰਦਾਸਾਂ ਅਸੀਂ ਵੀ ਕਰਦੇ ਹੋਵਾਂਗੇ, ਮੰਗਦੇ ਅਸੀਂ ਵੀ ਹੋਵਾਂਗੇ, ਝੋਲੀਆਂ ਬਥੇਰੀਆਂ ਅੱਡਦੇ ਹਾਂ ਰੋਜ਼। ਆਹ ਦਾਤ ਕਦੇ ਮੰਗੀ ਜਿਹੜੀ ਗੁਰੂ ਰਾਮਦਾਸ ਕਹਿੰਦੇ ਆ? ਰਾਮ ਮੋਕੋ ਹਰ ਜਨ ਕਾਰੇ ਲਾਈਐ, ਪਰਮੇਸ਼ਰ ਮੇਰੇ ਤੇ ਇੱਕ ਕਿਰਪਾ ਕਰ, ਤੇਰੇ ਚਰਨਾਂ ਚ ਮੇਰੀ ਇੱਕ ਅਰਦਾਸ ਬੇਨਤੀ ਜੋਦੜੀ ਹੈ। ਕਿਹੜੀ ਬੇਨਤੀ ਹੈ ਜੀ? ਕੀ ਮੰਗਦੇ ਆ? ਮੋਕੋ ਹਰ ਜਨ ਕਾਰੇ ਲਾਈਐ, ਕਾਰ ਵਿੱਚ ਲਾਉਣਾ ਦਾ ਅਰਥ ਹੁੰਦਾ ਸੇਵਾ ਚ ਲਾਉਣਾ। ਕਹਿੰਦੇ ਪਰਮੇਸ਼ਰ ਮੇਰੇ ਤੇ ਇੱਕ ਕਿਰਪਾ ਕਰ, ਜਿਹੜੇ ਤੇਰੇ ਪਿਆਰੇ ਆ, ਜਿਹੜੇ ਤੇਰੀ ਬੰਦਗੀ ਕਰਨ ਵਾਲੇ ਨਾਮ ਸਿਮਰਨ ਵਿੱਚ ਜੁੜੇ ਹੋਏ ਲੋਕ ਆ, ਕਿਰਪਾ ਕਰ ਮੈਨੂੰ ਉਹਨਾਂ ਦੀ ਸੇਵਾ ਵਿੱਚ ਲਾ ਦੇ। ਮੇਰਾ ਚਿੱਤ ਕਰਦਾ ਵੀ ਮੈਂ ਤੇਰੇ ਪਿਆਰਿਆਂ ਦੀ ਸੇਵਾ ਕਰਦਾ ਰਵਾਂ, ਮੇਰਾ ਦਿਲ ਕਰਦਾ ਜਿਹੜੇ ਤੇਰੀ ਬੰਦਗੀ ਕਰਨ ਵਾਲੇ ਮੈਂ ਉਹਨਾਂ ਦੀ ਸੇਵਾ ਚ ਰਵਾਂ, ਜੋ ਉਹ ਸੇਵਾ ਕਹਿਣ ਕਰਾਂ ਤੇਰੇ ਪਿਆਰਿਆਂ ਦੀ। ਕੀ ਸੇਵਾ ਕਰਾਂ ਜੀ? ਹਉ ਪਾਣੀ ਪੱਖਾ ਪੀਸੋ ਸੰਤ ਅੱਗੇ, ਮੈਂ ਉਹਨਾਂ ਦੇ ਦਰ ਤੇ ਰਹਿ ਕੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਰਹਿ ਕੇ ਮੈਂ ਉਹਨਾਂ ਦਾ ਪਾਣੀ ਢੋਵਾਂ। ਪਾਤਸ਼ਾਹ ਕਹਿੰਦੇ ਮੇਰਾ ਚਿੱਤ ਕਰਦਾ ਮੈਂ ਉਹਨਾਂ ਨੂੰ ਪੱਖਾ ਝੱਲਾਂ, ਕਹਿੰਦੇ ਮੇਰਾ ਦਿਲ ਕਰਦਾ ਮੈਂ ਉਹਨਾਂ ਦੇ ਦਰ ਤੇ ਰਹਿ ਕੇ ਉਹਨਾਂ ਦੀ ਸੰਗਤ ਚ ਰਹਿ ਕੇ ਚੱਕੀ ਪੀਸਾਂ। ਹਉ ਪਾਣੀ ਪੱਖਾ ਪੀਸੋ ਸੰਤ ਆਗੈ, ਜਿਹੜੇ ਤੇਰੇ ਸੰਤ ਜਨ ਤੇਰੇ ਪਿਆਰੇ ਆ, ਕਹਿੰਦੇ ਮੇਰਾ ਚਿੱਤ ਕਰਦਾ ਜੇ ਉਹ ਕਹਿਣ ਪਾਣੀ ਲਿਆ ਵੀ ਭਰ ਕੇ, ਸਤ ਬਚਨ ਜੀ ਲੈ ਉਹਨਾਂ ਚ, ਕਹਿੰਦੇ ਉਹ ਕਹਿਣ ਗਰਮੀ ਲੱਗਦੀ ਪੱਖਾ ਝੱਲ ਬਈ, ਸਤ ਬਚਨ ਠੀਕ ਹੈ ਜੀ, ਕਹਿੰਦੇ ਆ ਆਟਾ ਪੀਸ ਆਟਾ ਗੋਨਾ ਪ੍ਰਸ਼ਾਦੇ ਬਣਾ ਜਾਂ ਪਕਾ ਭਾਂਡੇ ਮਾਂਜ, ਕਹਿੰਦੇ ਸੱਤ ਹੈ ਜੀ ਕਰਾਂਗਾ ਜੀ। ਪਰਮੇਸ਼ਰ ਆਪਣੇ ਪਿਆਰਿਆਂ ਦੀ ਮੈਨੂੰ ਸੇਵਾ ਭਗਤੀ ਵਿੱਚ ਜੋੜ ਦੇ। ਪੱਗ ਮਲ ਮਲ ਧੂੜ ਮੁਖ ਲਾਈਐ, ਤੇਰੇ ਪਿਆਰਿਆਂ ਦੇ ਚਰਨ ਮਲ ਮਲ ਕੇ ਧੋਵਾਂ, ਉਹਨਾਂ ਦੀ ਧੂੜੀ ਆਪਣੇ ਮੱਥੇ ਤੇ ਲਾਵਾਂ। ਹੁਣ ਤੇ ਸਾਡੇ ਕੋਲ ਕਈ ਵਾਰੀ ਤਰਕ ਰਹਿ ਗਿਆ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਨੀ, ਉਹਨਾਂ ਦੀ ਸੰਗਤ ਚ ਬਹਿ ਕੇ ਪ੍ਰਭੂ ਦਾ ਨਾਮ ਜਪਣਾ, ਪਾਣੀ ਢੋਣਾ, ਚੱਕੀ ਪੀਸਣੀ, ਪੱਖਾ ਝੱਲਣਾ। ਸੱਜਣੋ ਚੇਤੇ ਰੱਖਿਓ, ਇਹ ਜਿਹੜਾ ਗੁਰੂ ਨਾਨਕ ਦਾ ਘਰ ਹੈ ਨਾ, ਪੁਰਾਤਨ ਸਮੇਂ ਚ ਪਤਾ ਕੀ ਸੀ? ਇੰਡੀਆ ਦਾ ਮਾਹੌਲ ਸੀਗਾ ਇਹ। ਇੰਡੀਆ ਦੇ ਵਿੱਚ ਪੁਰਾਤਨ ਸਮੇਂ ਚ ਇਹ ਹੁੰਦਾ ਸੀ, ਜਿਹੜੇ ਗਰੀਬ ਲੋਕ ਹੁੰਦੇ ਸਨ ਨਾ, ਗਰੀਬ ਨੀਵੀਆਂ ਜਾਤਾਂ ਦੇ ਜਾਂ ਲੋਕ ਜਿਹੜੇ ਹੁੰਦੇ ਸਨ ਸ਼ੂਦਰ, ਉਹ ਲੋਕਾਂ ਦਾ ਪਾਣੀ ਢੋਂਦੇ ਸੀ, ਘੜੇ ਹੁੰਦੇ ਸੀ, ਗਾਗਰਾਂ ਹੁੰਦੀਆਂ ਸੀ। ਮੈਂ ਵੇਖਦਾ ਰਿਹਾ ਪਿੰਡਾਂ ਚ ਇਹ ਪਾਣੀ ਢੋਣਗੇ, ਪੱਖਾ ਝੱਲਣ ਦਾ ਕੰਮ, ਚੱਕੀਆਂ ਪੀਣ ਦਾ ਕੰਮ, ਇਹ ਚੱਕੀ ਪੀ। ਪਿੰਡਾਂ ਦੇ ਵਿੱਚ ਨੀਵੀਆਂ ਜਾਤਾਂ ਦੇ ਲੋਕ ਆਉਣੇ, ਉਹਨਾਂ ਨੂੰ ਘਰਾਂ ਚ ਬੁਲਾਉਣਾ, ਭਾਈ ਤੁਸੀਂ ਸਾਡੀ ਕਣਕ ਸਾਫ਼ ਕਰਨੀ ਆ। ਇਹ ਮਿਹਨਤ ਮਸ਼ਕਤ ਮਜ਼ਦੂਰੀ ਦਾ ਕੰਮ ਉਹ ਲੋਕ ਕਰਦੇ ਸਨ, ਤੇ ਵੱਟੇ ਚ ਉਹਨਾਂ ਨੂੰ ਥੋੜੀ ਬਹੁਤੀ ਮਿਹਨਤ ਮਜ਼ਦੂਰੀ ਮਿਲ ਜਾਂਦੀ ਸੀ ਤੇ ਉਹਨਾਂ ਦਾ ਗੁਜ਼ਾਰਾ ਚੱਲੀ ਜਾਂਦਾ ਸੀ। ਪਰ ਇੱਕ ਗੱਲ ਸੁਣਿਓ ਧਿਆਨ ਨਾਲ, ਜਿਹੜੀ ਗੱਲ ਮੈਂ ਕਰਨੀ ਹੈ, ਗੁਰੂ ਨਾਨਕ ਦੇ ਘਰ ਚ ਛੂਤ ਛਾਤ ਜਾਤ ਪਾਤ ਉੱਚੇ ਨੀਵੇਂ ਦਾ ਵਿਤਕਰਾ ਗਿਆ ਮੌਕਾ, ਤੇ ਹੋਰ ਮਹਾਨ ਗੱਲ ਹੋ ਗਈ ਇੱਕ, ਪਤਾ ਕਿਹੜੀ? ਜਿਹੜੇ ਕੰਮ ਸ਼ੂਦਰ ਲੋਕ ਕਰਦੇ ਸਨ, ਸ਼ੂਦਰ ਦਾ ਮਤਲਬ ਨੀਵੇਂ ਲੋਕ, ਜਿਨ੍ਹਾਂ ਨੂੰ ਨੀਵੇਂ ਸਮਝਿਆ ਜਾਂਦਾ ਸੀ, ਹੈ ਨੀਵੇਂ ਨਹੀਂ, ਜਿਨ੍ਹਾਂ ਨੂੰ ਨੀਵੇਂ ਸਮਝਿਆ ਜਾਂਦਾ ਸੀ। ਗੁਰੂ ਨਾਨਕ ਦੇ ਘਰ ਚ ਕੀ ਹੋਇਆ? ਜਿਹੜਾ ਗਾਗਰਾਂ ਪਾਣੀ ਦੀਆਂ ਢੋਏਗਾ, ਜਿਹੜਾ ਪੱਖਾ ਝੱਲੇਗਾ, ਜਿਹੜਾ ਚੱਕੀ ਪੀਸੇਗਾ, ਜਿਹੜਾ ਸੰਗਤਾਂ ਦੇ ਜੂਠੇ ਭਾਂਡੇ ਮਾਂਜੇਗਾ, ਉਹਨਾਂ ਨੂੰ ਗੁਰਤਾ ਗੱਦੀ ਮਿਲੇਗੀ, ਉਹਨਾਂ ਦੇ ਸਿਰ ਤੇ ਛਤਰ ਚੁੱਲਣਗੇ। ਮਾਣ ਸਤਿਕਾਰ ਕਿਹਨਾਂ ਨੂੰ ਮਿਲਿਆ ਗੁਰੂ ਨਾਨਕ ਦੇ ਘਰ ਚ? ਰਾਜਿਆਂ ਮਹਾਰਾਜਿਆਂ ਨੂੰ ਮਿਲਿਆ। ਇੱਥੇ ਜਿਹੜੇ ਕੋ ਰਾਜ ਤਖਤਾਂ ਦੇ ਉੱਤੇ ਬੈਠੇ ਸਨ ਉਹਨਾਂ ਨੂੰ ਸਤਿਕਾਰ ਮਿਲਿਆ ਇੱਥੇ? ਨਹੀਂ, ਇੱਥੇ ਚੱਕੀ ਪੀਣ ਵਾਲਿਆਂ ਨੂੰ, ਇੱਥੇ ਪਾਣੀ ਦੀਆਂ ਗਾਗਰਾਂ ਢੋਣ ਵਾਲੇ, ਗੁਰੂ ਬਾਬਾ ਅਮਰਦਾਸ ਜਿਨ੍ਹਾਂ ਨੂੰ ਅੱਜ ਤੀਸਰੇ ਪਾਤਸ਼ਾਹ ਕਹਿੰਦੇ ਹੋ, 12 ਸਾਲ ਸਿਰ ਦੇ ਉੱਤੇ ਗਾਗਰ ਢੋਈ, 12 ਸਾਲ ਗੁਰੂ ਅੰਗਦ ਦੇਵ ਸਾਹਿਬ ਦੇ ਕੋਲ। ਔਰ ਮੈਂ ਇੱਕ ਬਚਨ ਪੜਿਆ, ਜਦੋਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਕੋਲ ਆਏ ਨਾ, ਤੀਸਰੇ ਪਾਤਸ਼ਾਹ ਅੱਜ ਕਹਿੰਦੇ ਉਹ ਗੁਰੂ ਅਮਰਦਾਸ, ਦੂਸਰੇ ਤੇ ਤੀਸਰੇ ਪਾਤਸ਼ਾਹ ਦੀ ਗੱਲ ਕਰ ਰਿਹਾ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਚ ਆਏ ਬਾਬਾ ਅਮਰਦਾਸ। ਜਦੋਂ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਸਾਹਿਬ ਦੀ ਸੇਵਾ ਚ ਆਏ ਆ, ਇਹਨਾਂ ਦੀ ਉਮਰ ਪਤਾ ਕਿੰਨੀ ਸੀ ਉਸ ਵੇਲੇ? 62 ਸਾਲ। 62 ਸਾਲ ਦੀ ਉਮਰ ਚ ਆਣ ਕੇ ਸੇਵਾ ਸ਼ੁਰੂ ਕੀਤੀ ਇਹਨਾਂ। ਔਰ ਕਮਾਲ ਦੀ ਗੱਲ ਦੱਸਾਂ, ਜਿਹੜੇ ਗੁਰੂ ਸਾਹਿਬ ਦੀ ਇਹ ਸੇਵਾ ਕਰਦੇ ਆ ਗੁਰੂ ਅੰਗਦ ਦੇਵ ਜੀ ਦੀ, ਗੁਰੂ ਅੰਗਦ ਦੇਵ ਨਾਲੋਂ ਬਾਬਾ ਅਮਰਦਾਸ ਜਿਹੜੇ ਸੇਵਾ ਕਰ ਰਹੇ ਆ, ਗੁਰੂ ਅੰਗਦ ਨਾਲੋਂ ਉਮਰ ਵਿੱਚ 25 ਸਾਲ ਵੱਡੇ ਆ। ਜਿਹੜਾ ਗੁਰਤਾ ਗੱਦੀ ਦੇ ਵਿਰਾਜਮਾਨ ਗੁਰੂ ਅੰਗਦ ਦੇਵ, ਉਮਰ ਚ ਛੋਟੇ ਆ ਉਹ 25 ਸਾਲ। ਇੱਥੇ ਉਮਰਾਂ ਦੀ ਗੱਲ ਨਹੀਂ ਗੁਰੂ ਨਾਨਕ ਦੇ ਘਰ ਚ, ਇੱਥੇ ਕਮਾਈ ਦੀ ਗੱਲ ਹੈ। ਨਾਮ ਸਿਮਰਨ ਭਜਨ ਬੰਦਗੀ ਕਿਸ ਦੇ ਪਾਸ ਆ, ਉਹਨਾਂ ਦੀਆਂ ਬਾਤਾਂ ਇੱਥੇ। ਇੱਥੇ ਮਾਣ ਸਤਿਕਾਰ ਕਿਸੇ ਸੰਸਾਰਕ ਰੁਤਬੇ ਕਰਕੇ ਨਹੀਂ ਮਿਲਿਆ। ਇਹ ਰਾਜਾ ਹੈ, ਇਹਨੂੰ ਬੜਾ ਮਾਣ ਦੇਣਾ ਚਾਹੀਦਾ। ਇਹ ਚੌਧਰੀ ਹੈ, ਇਹ ਨਵਾਬ ਆ, ਇਹ ਆਗੂ ਆ, ਰਾਜਨੀਤਿਕ ਤੌਰ ਤੇ ਇਹਨੂੰ ਸਤਿਕਾਰ ਦਿਓ। ਨਹੀਂ, ਇੱਥੇ ਸਤਿਕਾਰ ਭਾਂਡੇ ਮਾਂਜਣ ਵਾਲਿਆਂ ਨੂੰ ਮਿਲਿਆ। ਇੱਥੇ ਸਤਿਕਾਰ ਸਿਰ ਦੇ ਉੱਤੇ ਗਾਗਰਾਂ ਪਾਣੀ ਦੀਆਂ ਢੋਣ ਵਾਲਿਆਂ ਨੂੰ ਮਿਲਿਆ। ਇੱਥੇ ਸਤਿਕਾਰ, ਇੱਥੇ ਵਡਿਆਈ ਇੱਜ਼ਤ ਕਿੰਨਾ ਨੂੰ ਮਿਲੀ ਆ? ਹੈਰਾਨ ਹੋਵੋਗੇ ਤੁਸੀਂ, ਸਰਦਾਰ ਕਪੂਰ ਸਿੰਘ, ਜਿਨ੍ਹਾਂ ਨੂੰ ਅੱਜ ਨਵਾਬ ਕਪੂਰ ਸਿੰਘ ਕਹਿੰਦੇ ਹੋ, ਕੀ ਸੇਵਾ ਕਰਦਾ ਸੀ ਭਲਾ? ਵੇਖੋ ਸਿੱਖੀ, ਅੱਜ ਸੇਵਾ ਭਗਤੀ ਸਾਡੇ ਤੋਂ ਛੁੱਟਦੀ ਜਾਂਦੀ ਹੈ, ਮਾਫ਼ ਕਰਿਓ। ਸਰਦਾਰ ਕਪੂਰ ਸਿੰਘ, ਦੋ ਸੇਵਾ ਬਹੁਤ ਮਹਾਨ ਸਨ ਉਹਦੀਆਂ, ਜਿਹੜੀਆਂ ਛੱਡ ਨਹੀਂ ਸੀ ਸਕਦਾ। ਇੱਕ ਸੇਵਾ ਉਹਦੀ ਇਹ ਸੀ ਸਰਦਾਰ ਕਪੂਰ ਸਿੰਘ ਦੀ, ਜਦੋਂ ਵੀ ਕਦੇ ਦੀਵਾਨ ਲੱਗਣਾ, ਇਹ ਕੌਮ ਦਾ ਬੜਾ ਤਕੜਾ ਜਰਨੈਲ ਹੋਇਆ ਹੈ ਸਰਦਾਰ ਕਪੂਰ ਸਿੰਘ, ਇਹਨੂੰ ਅੱਜ ਤੁਸੀਂ ਇਤਿਹਾਸ ਵਿੱਚ ਨਵਾਬ ਕਪੂਰ ਸਿੰਘ ਕਹਿੰਦੇ ਹੋ। ਦੋ ਸੇਵਾ ਬੜੀਆਂ ਵੱਡੀਆਂ ਸਨ ਇਸ ਗੁਰੂ ਕੇ ਜਰਨੈਲ ਦੀਆਂ, ਬੜਾ ਮਹਾਨ ਜਰਨੈਲ ਇੱਕ ਕੌਮ ਦਾ ਹੋਰ ਹੋਇਆ, ਸਰਦਾਰ ਜੱਸਾ ਸਿੰਘ ਆਲੂਵਾਲੀਆ। ਸਰਦਾਰ ਜੱਸਾ ਸਿੰਘ ਆਲੂਵਾਲੀਆ ਨਵਾਬ ਕਪੂਰ ਸਿੰਘ ਦੀ ਨਿਗਰਾਨੀ ਵਿੱਚ ਪਲਿਆ। 7 ਸਾਲਾਂ ਦਾ ਸੀ ਜੱਸਾ ਸਿੰਘ ਆਲੂਵਾਲੀਆ ਜਦੋਂ ਨਵਾਬ ਕਪੂਰ ਸਿੰਘ ਦੇ ਕੋਲ ਆ ਗਿਆ ਸੀ। ਨਵਾਬ ਕਪੂਰ ਸਿੰਘ ਨੇ ਇਹਨੂੰ ਘੜਿਆ, ਆਪ ਕਿਸ ਤਰ੍ਹਾਂ ਦਾ ਹੋਏਗਾ ਉਹ। ਦੋ ਸੇਵਾ ਸਨ ਸਰਦਾਰ ਕਪੂਰ ਸਿੰਘ ਦੀਆਂ। ਇੱਕ ਸੇਵਾ ਸੀ ਉਹਦੀ ਕਿ ਜਦੋਂ ਸੰਗਤ ਚ ਦੀਵਾਨ ਸੱਜਣਾ, ਜਿਵੇਂ ਤੁਸੀਂ ਬੈਠੇ ਹੋ ਗੁਰੂ ਦਰਬਾਰ ਚ, ਦੀਵਾਨ ਸੱਜਣਾ, ਕੀਰਤਨ ਹੋਣਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ, ਕੀਰਤਨ ਕਥਾ ਹੋਣੀ, ਗੁਰਮਤ ਦੇ ਲੈਕਚਰ ਹੋਣੇ, ਵਿਆਖਿਆ ਹੋਣੀ, ਗਰਮੀਆਂ ਦੇ ਦਿਨ ਜਦੋਂ ਹੋਣੇ, ਗਰਮੀਆਂ ਦੇ ਸਮਰ ਦੇ ਦਿਨਾਂ ਚ ਕੀ ਕਰਨਾ ਉਹਨਾਂ ਨੇ? ਉਸ ਵੇਲੇ ਆਹ ਪੱਖੇ ਨਹੀਂ ਸੀ ਹੁੰਦੇ ਚੱਲਣ ਵਾਲੇ, ਕੋਈ ਏਅਰ ਕੰਡੀਸ਼ਨ ਕੂਲਰ ਨਹੀਂ ਸੀ ਹੁੰਦੇ, ਹੱਥ ਚ ਪੱਖਾ ਲੈਣਾ ਵੱਡਾ ਤੇ ਸੰਗਤ ਨੂੰ ਹੱਥਾਂ ਨਾਲ ਝੱਲਣਾ ਉਹਨਾਂ ਨੇ, ਸਾਰਾ ਸਾਰਾ ਦਿਨ ਪੱਖਾ ਝੱਲਦੇ ਰਹਿਣਾ ਉਹਨੇ ਸਰਦਾਰ ਕਪੂਰ ਸਿੰਘ ਨੇ ਸੰਗਤ ਦੇ ਵਿੱਚ, ਕਿ ਗੁਰੂ ਕੀ ਸੰਗਤ ਬੈਠੀ ਇਹਨਾਂ ਨੂੰ ਗਰਮੀ ਨਾ ਲੱਗੇ, ਪਸੀਨਾ ਨਾ ਆਵੇ ਇਹਨਾਂ ਨੂੰ, ਟਿਕ ਕੇ ਚੌਂਕੜਾ ਮਾਰ ਕੇ ਬੈਠੇ ਰਹਿਣ। ਇੱਕ ਹੋਰ ਬੜੀ ਤਕੜੀ ਸੇਵਾ ਸੀ ਉਹਦੀ, ਜਦੋਂ ਇਧਰੋਂ ਵਿਹਲਾ ਹੋ ਜਾਣਾ ਉਹਨੇ ਦੀਵਾਨ ਵਾਲੇ ਪਾਸੇ, ਦੀਵਾਨ ਹੁਣ 2 ਘੰਟੇ ਲੱਗਾ, 4 ਘੰਟੇ ਲੱਗਾ, ਪੱਖਾ ਝੱਲਦਾ ਰਿਹਾ, ਤੇ ਉਸ ਵੇਲੇ ਜਿਹੜੇ ਸਿੰਘ ਸੀ ਘੋੜਿਆਂ ਦੇ ਉੱਤੇ ਸਵਾਰ ਹੁੰਦੇ ਸੀ, ਇੱਕ ਜਗ੍ਹਾ ਤੋਂ ਦੂਸਰੀ ਥਾਂ ਤੇ ਘੋੜਿਆਂ ਤੇ ਜਾਂਦੇ ਸਨ ਲੋਕ, ਤੇ ਘੋੜਿਆਂ ਦੇ ਤਬੇਲੇ ਚ, ਤਬੇਲਾ ਕਹਿੰਦੇ ਜਿੱਥੇ ਘੋੜੇ ਬੰਨਦੇ ਆ, ਹੁਣ ਹੈ ਤੇ ਘੋੜਾ ਜਾਨਵਰ ਹੀ ਆ ਨਾ, ਇੱਕ ਪਸ਼ੂ ਜਾਤ ਆ, ਜਾਨਵਰ ਜਾਤ ਆ ਉਹ, ਤੇ ਘੋੜਿਆਂ ਦਾ ਜਿਹੜਾ ਗੰਦ ਮੰਦ ਹੋਣਾ, ਲਿੱਧ ਹੋਣੀ ਘੋੜਿਆਂ ਦੀ, ਉਹ ਸਾਰਾ ਇਹਨੇ ਘੋੜਿਆਂ ਦੀ ਸਫਾਈ ਵੀ ਕਰਨੀ, ਫੌੜਾ ਲੈ ਕੇ ਲੱਕੜ ਦਾ ਘੋੜਿਆਂ ਦੀ ਲਿੱਧ ਹਟਾਉਂਦਾ ਹੁੰਦਾ ਸੀ ਪਾਸੇ, ਤੇ ਟੋਕਰੇ ਭਰ ਭਰ ਕੇ, ਬਾਲਟੇ ਭਰ ਭਰ ਕੇ ਸੁੱਟਣ ਜਾਂਦਾ ਹੁੰਦਾ ਸੀ ਬਾਹਰ ਘੋੜਿਆਂ ਦਾ ਗੰਦ। ਪਰ ਹੁਣ ਮੈਂ ਗੱਲ ਜਿਹੜੀ ਕਰਨੀ ਤੁਹਾਡੇ ਨਾਲ, ਕਿਹੜੀ ਪਤਾ? ਲਾਹੌਰ ਤੋਂ ਨਵਾਬੀ ਆ ਗਈ, ਕਹਿੰਦੇ ਸਿੱਖਾਂ ਦੇ ਇੱਕ ਸਰਦਾਰ ਨੂੰ ਨਵਾਬ ਬਣਾ ਦਿਓ, ਇਹ ਜਿਹੜੇ ਸਿੱਖ ਆ ਇਹਨਾਂ ਨੂੰ ਨਵਾਬੀ ਦਿਓ, ਜਿਵੇਂ ਕਿਸੇ ਇਲਾਕੇ ਦਾ ਚੌਧਰੀ ਬਣਾ ਦੇਣਾ, ਮੁਖੀ ਉਹਨਾਂ ਨੂੰ, ਆਗੂ ਰਾਜਨੀਤਿਕ ਤੌਰ ਤੇ। ਪੰਥ ਦੇ ਪਾਸ ਨਵਾਬੀ ਆਈ ਵੀ ਆਪਾਂ ਨੂੰ ਇੱਕ ਅਹੁਦਾ ਮਿਲਣਾ, ਹੁਣ ਰੁਤਬਾ, ਹੁਣ ਤੇ ਆਪਾਂ ਗੁਰਦੁਆਰਿਆਂ ਦੀਆਂ ਪ੍ਰਬੰਧਕੀ ਜਿਹੜੇ ਸਿਸਟਮ ਹੈ ਉਹਦੇ ਵਾਸਤੇ ਆਪਾਂ ਲੜੀ ਜਾਂਦੇ, ਪੱਗਾਂ ਲਾਈ ਜਾਂਦੇ ਇੱਕ ਦੂਜੇ ਦੀਆਂ। ਉਸ ਵੇਲੇ ਦਾ ਇਤਿਹਾਸ ਪੜ੍ਹੋ ਕਦੇ, ਹੁਣ ਤਾਂ ਲੜਾਈਆਂ ਝਗੜੇ ਸਾਡੇ ਚਿਤਨੇ ਹੋ ਗਏ, ਸਿੱਖ ਸਿੱਖ ਦੀ ਪੱਗ ਨੂੰ ਹੱਥ ਪਾਉਣ ਲੱਗੇ ਆ, ਬਹੁਤਾ ਚਿਰ ਨਹੀਂ ਲਾਉਂਦਾ, ਮਾਫ਼ ਕਰਨਾ। ਬਹੁਤ ਦੁਨੀਆਂ ਵਿੱਚ ਮੈਂ ਗੁਰਦੁਆਰਿਆਂ ਚ ਲੜਾਈਆਂ ਹੁੰਦੀਆਂ ਆਪਣੀਆਂ ਅੱਖਾਂ ਨਾਲ ਵੇਖੀਆਂ, ਅੱਖਾਂ ਨਾਲ ਵੇਖੀਆਂ। ਆਹ ਗੱਲ ਸੁਣਿਓ, ਜਿਹੜੀ ਮੈਂ ਬੇਨਤੀ ਕਰ ਰਿਹਾ। ਕੀ ਹੋਇਆ? ਨਵਾਬੀ ਆਈ, ਇੱਕ ਰੁਤਬਾ ਮਿਲਣਾ, ਅਹੁਦਾ ਮਿਲਣਾ ਸਿੱਖਾਂ ਨੂੰ ਨਵਾਬ ਦਾ, ਮੌਕੇ ਦੇ ਹਾਕਮਾਂ ਵੱਲੋਂ ਆਇਆ, ਇੱਕ ਸਰਦਾਰ ਤੁਸੀਂ ਆਪਣਾ ਨਵਾਬ ਬਣਾ ਲਓ, ਮਾਮਲਾ ਆਇਆ ਕਰੇਗਾ, ਤੁਹਾਡਾ ਹੁਕਮ ਚੱਲਿਆ ਕਰੇਗਾ ਸਿੱਖਾਂ ਦਾ। ਨਵਾਬ ਬਣੇ ਕੌਣ ਹੁਣ? ਸਾਰਾ ਪੰਥ ਇਕੱਠਾ ਹੋਇਆ, ਪਹਿਲਾਂ ਤੇ ਉਹ ਠੁਕਰਾਉਂਦੇ ਸੀ ਸਾਨੂੰ ਕੋਈ ਨਵਾਬੀ ਨਹੀਂ ਚਾਹੀਦੀ, ਫੈਸਲਾ ਹੋਇਆ ਪ੍ਰਵਾਨ ਕਰ ਲੈਣੀ ਚਾਹੀਦੀ। ਬੜਾ ਲੰਬਾ ਇਤਿਹਾਸ ਹੈ, ਟੂਕ ਮਾਤਰ ਗੱਲ ਕਰ ਰਹੇ ਹਾਂ ਸੰਖੇਪ ਚ। ਨਵਾਬ ਕੌਣ ਬਣੇ ਜੀ ਹੁਣ? ਕਿਹਨੂੰ ਦਈਏ ਨਵਾਬੀ? ਇੱਕ ਖਿਲਤ ਹੁੰਦੀ ਸੀ, ਪੁਸ਼ਾਕ, ਜਿਹੜਾ ਨਵਾਬ ਹੁੰਦਾ ਸੀ ਉਹਦੇ ਵਾਸਤੇ ਸਰਕਾਰੇ ਦਰਬਾਰੇ ਪੁਸ਼ਾਕ ਆਉਂਦੀ ਸੀ, ਉਹਦੇ ਗਲ ਪਾਉਣ ਵਾਲੇ ਬਸਤਰ, ਜਿਸ ਤੋਂ ਪਤਾ ਲੱਗਦਾ ਸੀ, ਸ਼ਾਹੀ ਪੁਸ਼ਾਕ ਹੁੰਦੀ ਸੀ, ਸਾਰਿਆਂ ਚ ਬੈਠਿਆਂ ਪਤਾ ਲੱਗ ਜਾਂਦਾ ਸੀ ਇਹ ਨਵਾਬ ਹੈ ਉਹਦੇ ਬਸਤਰਾਂ ਤੋਂ ਹੀ। ਪੰਥ ਇਕੱਠਾ ਹੋਇਆ, ਨਵਾਬੀ ਕੌਣ ਲਵੇ? ਕੋਈ ਨਹੀਂ ਲੈਣ ਨੂੰ ਤਿਆਰ, ਤੈਨੂੰ ਨਵਾਬ ਬਣਾ ਦਈਏ, ਤੈਨੂੰ ਨਵਾਬ ਬਣਾ ਦਈਏ। ਉਹ ਕਹਿੰਦੇ ਸਾਨੂੰ ਨਹੀਂ ਚਾਹੀਦੀ, ਮੈਂ ਤੇ ਸੇਵਾ ਕਰਨੀ, ਮੈਂ ਤੇ ਸੰਗਤਾਂ ਦੇ ਭਾਂਡੇ ਮਾਂਜਣੇ ਆ ਜੀ, ਮੈਂ ਤੇ ਲੰਗਰ ਪਕਾਉਣਾ ਤੇ ਵੰਡਣਾ ਆ ਜੀ, ਮੈਂ ਨਵਾਬੀ ਨਹੀਂ ਲੈਣੀ, ਕੋਈ ਨਹੀਂ ਚਾਹੀਦਾ ਮੈਨੂੰ, ਮੈਂ ਤੇ ਪੱਖਾ ਝੱਲਾਂਗਾ ਜੀ, ਮੈਂ ਤੇ ਸੰਗਤਾਂ ਦੇ ਇੱਥੇ ਸਫਾਈਆਂ ਤੇ ਝਾੜੂ ਫੇਰਾਂਗਾ ਜੀ, ਮੈਨੂੰ ਕੁਛ ਨਹੀਂ ਚਾਹੀਦਾ। ਲੈਣ ਵਾਸਤੇ ਕੋਈ ਤਿਆਰ ਨਹੀਂ ਸੀ ਹੁੰਦਾ। ਪੰਥ ਨੇ ਬਹਿ ਕੇ ਫੈਸਲਾ ਕੀਤਾ ਕਿ ਕਹਿੰਦੇ ਜਿਹੜਾ ਘੋੜਿਆਂ ਦੇ ਤਬੇਲੇ ਚ ਸੇਵਾ ਕਰਦਾ ਨਾ, ਘੋੜਿਆਂ ਦੀ ਲਿੱਦ ਹਟਾਉਂਦਾ, ਸੰਗਤਾਂ ਚ ਪੱਖਾਂ ਝੱਲਦਾ, ਕਪੂਰ ਸਿੰਘ ਉਹਨੂੰ ਨਵਾਬੀ ਦੇ ਦੇਈਏ, ਉਹਨੂੰ ਬਣਾ ਦਿਓ ਨਵਾਬ। ਆਵਾਜ਼ ਮਾਰੀ ਸਰਦਾਰ ਕਪੂਰ ਸਿੰਘ ਨੂੰ, ਸਰਦਾਰ ਕਪੂਰ ਸਿੰਘ ਸਰਕਾਰ ਤੋਂ, ਮੌਕੇ ਦੇ ਹਾਕਮਾਂ ਤੋਂ ਨਵਾਬੀ ਆਈ ਹੈ, ਇਹ ਨਵਾਬੀ ਖਿਲਤ ਪੁਸ਼ਾਕ ਤੈਨੂੰ ਪਹਿਨਾਉਣੀ ਹੈ। ਪੰਥ ਨੇ ਫੈਸਲਾ ਕੀਤਾ ਕਿ ਤੈਨੂੰ ਨਵਾਬ ਬਣਾ ਦੇਣਾ ਅੱਜ। ਉਹ ਕਹਿੰਦਾ ਇਹ ਕਿੱਧਰ ਕਿਹਨੇ ਸੋਚ ਸੋਚੀ ਹੈ, ਮੈਂ ਘੋੜਿਆਂ ਦੇ ਤਬੇਲੇ ਚ ਸੇਵਾ ਕਰਦਾ, ਸੰਗਤਾਂ ਚ ਪੱਖਾ ਝੱਲਦਾ, ਕਦੇ ਕਦੇ ਸਮਾਂ ਮਿਲਦਾ ਸੰਗਤਾਂ ਦੇ ਜੂਠੇ ਭਾਂਡੇ ਮਾਂਜ ਲੈਂਦਾ, ਮੈਨੂੰ ਬੜਾ ਆਨੰਦ ਹੈ, ਮੈਨੂੰ ਬੜੀ ਸ਼ਾਂਤੀ ਹੈ, ਮੈਨੂੰ ਨਹੀਂ ਚਾਹੀਦੀ, ਕਿਸੇ ਹੋਰ ਸਿੱਖ ਨੂੰ ਦੇ ਦਿਓ। ਜਦੋਂ ਉੱਠ ਕੇ ਜਾਣ ਲੱਗਾ ਸਰਦਾਰ ਕਪੂਰ ਸਿੰਘ, ਮੈਨੂੰ ਨਹੀਂ ਚਾਹੀਦੀ ਇਹ ਨਵਾਬੀ, ਗੁਰੂ ਕੇ ਖਾਲਸਿਆਂ ਨੇ ਬਾਹੂ ਫੜ ਕੇ ਬਿਠਾ ਲਿਆ, ਕਪੂਰ ਸਿੰਘ ਇਹ ਪੰਥ ਦਾ ਹੁਕਮ ਹੈ। ਐਦਾਂ ਦਿੱਤੀ ਉਹਨੂੰ ਨਵਾਬੀ, ਕਹਿੰਦੇ ਪੰਥ ਦਾ ਹੁਕਮ ਆ, ਤੈਨੂੰ ਮੰਨਣਾ ਪੈਣਾ ਏ, ਬੇਨਤੀ ਨਹੀਂ ਕਰਦੇ ਪਏ। ਗੁਰੂ ਗ੍ਰੰਥ ਤੇ ਗੁਰੂ ਪੰਥ, ਪੰਥ ਵਿੱਚ ਵੀ ਗੁਰੂ ਵਸਦਾ, ਇਹ ਪੰਥ ਦਾ ਹੁਕਮ ਹੈ ਤੈਨੂੰ ਕਿ ਨਵਾਬੀ ਤੈਨੂੰ ਲੈਣੀ ਪਏਗੀ, ਤੈਨੂੰ ਨਵਾਬ ਬਣਾਇਆ ਜਾਣਾ ਅੱਜ। ਸਰਦਾਰ ਕਪੂਰ ਸਿੰਘ ਨੇ ਗਲ ਪੱਲੂ ਪਾ ਲਿਆ, ਹੱਥ ਜੋੜ ਲਏ, ਕਹਿੰਦਾ ਜੇ ਪੰਥ ਦਾ ਹੁਕਮ ਹੈ ਤੇ ਮੈਂ ਮੋੜਨ ਵਾਲਾ ਕੌਣ ਆ? ਪੰਥ ਦਾ ਹੁਕਮ ਮੋੜਿਆ ਤੇ ਨਹੀਂ ਜਾ ਸਕਦਾ, ਪਰ ਮੇਰੀ ਵੀ ਇੱਕ ਸ਼ਰਤ ਆ, ਇਹ ਜਿਹੜੀ ਨਵਾਬੀ ਤੁਸੀਂ ਅੱਜ ਮੈਨੂੰ ਦੇ ਰਹੇ ਹੋ ਨਾ, ਇਹਦੇ ਵਾਸਤੇ ਮੇਰੀ ਵੀ ਇੱਕ ਬੇਨਤੀ ਹੈ। ਕਹਿੰਦੇ ਦੱਸੋ, ਤੇਰੀ ਹਰ ਸ਼ਰਤ ਮਨਜ਼ੂਰ ਹੋਏਗੀ ਪੰਥ ਨੂੰ, ਪਰ ਨਵਾਬ ਤੈਨੂੰ ਬਣਨਾ ਪਏਗਾ। ਕਿਹੋ ਜਿਹਾ ਸਿੱਖ ਹੋਏਗਾ ਉਹ, ਕਿੰਨਾ ਪਿਆਰ ਕਰਦਾ ਹੋਏਗਾ ਸੇਵਾ ਨਾਲ। ਸਰਦਾਰ ਕਪੂਰ ਸਿੰਘ ਨੇ ਆਖਿਆ, ਸੱਜਣੋ ਦੋ ਸੇਵਾ ਮੇਰੇ ਜੁੰਮੇ ਲੱਗੀਆਂ। ਕਿਹੜੀ ਕਿਹੜੀ? ਜਦੋਂ ਦੀਵਾਨ ਸੱਜਿਆ ਹੋਵੇ ਸੰਗਤ ਵਿੱਚ ਪੱਖਾ ਝੱਲਣਾ ਮੇਰੀ ਸੇਵਾ ਹੈ, ਮੈਂ ਨਵਾਬ ਬਣ ਜਾਗਾ। ਤੁਸੀਂ ਮੈਨੂੰ ਨਵਾਬ ਕਪੂਰ ਸਿੰਘ ਕਹਿਣਾ ਸ਼ੁਰੂ ਕਰ ਦਿਓਗੇ, ਲੋਕ ਵੀ ਨਵਾਬ ਸਾਹਿਬ ਕਹਿਣਗੇ, ਪਰ ਇੱਕ ਮੇਰੀ ਇਹ ਸੇਵਾ ਕਿ ਮੈਂ ਸੰਗਤ ਵਿੱਚ ਪੱਖਾ ਝੱਲਾਂ, ਇਹ ਮੇਰੇ ਕੋਲੋਂ ਖੋਈ ਨਾ ਜਾਏ, ਕਿਉਂਕਿ ਮੈਂ ਪਹਿਲਾਂ ਤੋਂ ਕਰ ਰਿਹਾ ਵਾਂ ਇਹ ਸੇਵਾ। ਸੰਗਤ ਵਿੱਚ ਪੱਖਾ ਝੱਲਣ ਦੀ ਸੇਵਾ ਨਹੀਂ ਮੈਂ ਛੱਡਣੀ, ਔਰ ਤੁਸੀਂ ਹੈਰਾਨ ਹੋਵੋਗੇ, ਨਵਾਬ ਹੋਵੇ ਮੌਕੇ ਦਾ। ਉਹ ਕਹਿੰਦਾ ਘੋੜਿਆਂ ਦੇ ਤਬੇਲੇ ਚ ਘੋੜਿਆਂ ਦੀ ਲਿੱਦ ਦੇ ਟੋਕਰੇ ਭਰ ਭਰ ਕੇ, ਬਾਲਟੇ ਭਰ ਭਰ ਕੇ ਬਾਹਰ ਸੁੱਟਣੇ ਗੰਦ ਮੰਦ, ਇਹ ਸੇਵਾ ਮੈਂ ਕਰਿਆ ਕਰਾਂਗਾ, ਛੱਡਣੀ ਨਹੀਂ ਗੀ ਮੈਂ, ਮੇਰੇ ਕੋਲੋਂ ਕਿਤੇ ਇਹ ਸੇਵਾ ਖੋਹ ਨਾ ਲਿਓ, ਖੋਹ ਨਾ ਲਿਓ ਮੇਰੇ ਕੋਲੋਂ ਇਹ ਸੇਵਾ, ਕਿ ਤੂੰ ਹੁਣ ਨਵਾਬ ਹੋ ਗਿਆ ਤੇ ਛੱਡ ਪਰੇ ਤੂੰ ਕਿਉਂ ਸੇਵਾ ਕਰਨੀ। ਪੰਥ ਨੇ ਆਖਿਆ ਠੀਕ ਹੈ ਕਪੂਰ ਸਿੰਘ। ਬੜਾ ਤਕੜਾ ਜਰਨੈਲ ਸੀ, ਉਹਨੇ ਇੱਕ ਮਿਸਲ ਬਣਾਈ ਆਪਣੀ, ਜਿਹੜੀਆਂ 12 ਮਿਸਲਾਂ ਪੜ੍ਹਦੇ ਹੋ ਨਾ ਤੁਸੀਂ, 12 ਮਿਸਲਾਂ। ਸਰਦਾਰ ਕਪੂਰ ਸਿੰਘ ਇੱਕ ਜਥੇ ਦਾ ਆਗੂ ਸੀਗਾ, ਉਸ ਮਿਸਲ ਨੂੰ ਕਹਿੰਦੇ ਸਨ ਫੈਜ਼ਲਪੁਰੀਆ ਮਿਸਲ। ਸਰਦਾਰ ਕਪੂਰ ਸਿੰਘ ਦੇ ਨਾਂ ਨਾਲ ਵੀ ਇਹ ਲਫ਼ਜ਼ ਲੱਗ ਗਿਆ, ਨਵਾਬ ਕਪੂਰ ਸਿੰਘ ਫੈਜ਼ਲਪੁਰੀਆ। ਇਸੇ ਤਰ੍ਹਾਂ ਸਰਦਾਰ ਜੱਸਾ ਸਿੰਘ ਨੂੰ ਆਲੂ ਵਾਲੀਆ ਇਸ ਕਰਕੇ ਕਿਹਾ ਜਾਂਦਾ, ਆਲੂ ਭਾਵੇਂ ਉਹ ਨਗਰ ਨਾਲ ਵੀ ਸਬੰਧਤ ਹੋਵੇ ਬਾਤ, ਪਰ ਆਲੂ ਵਾਲੀਆ ਮਿਸਲ ਦਾ ਮੁਖੀ ਸੀ ਸਰਦਾਰ ਜੱਸਾ ਸਿੰਘ ਆਲੂ ਵਾਲੀ। ਰਾਮਗੜ੍ਹ ਦਾ ਕਿਲ੍ਹਾ ਜਿੱਤਿਆ ਸੀ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ, ਉਹਦੀ ਜਿਹੜੀ ਮਿਸਲ ਸੀ ਉਹਦਾ ਨਾਮ ਸੀ ਰਾਮਗੜੀਆ ਮਿਸਲ। ਆਹ ਥੋੜੇ ਦਿਨ ਪਹਿਲਾਂ ਇਸ ਵੀਕ ਦੇ ਵਿੱਚ ਵੀ ਇਹ ਦਿਨ ਆ ਰਿਹਾ, 1783 ਨੂੰ ਮਾਰਚ ਦੇ ਮਹੀਨੇ ਚ ਸਿੱਖਾਂ ਨੇ ਦਿੱਲੀ ਦੀ ਧਰਤੀ ਤੇ ਲਾਲ ਕਿਲ੍ਹੇ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਗੱਡ ਕੇ ਦਿੱਲੀ ਫਤਿਹ ਕੀਤੀ ਔਰ ਉਹਨੂੰ ਖਾਲਸਾ ਰਾਜ ਕਿਹਾ ਜਾਂਦਾ। ਸਰਦਾਰ ਬਘੇਲ ਸਿੰਘ ਨੇ ਖਾਲਸਾ ਰਾਜ ਕਾਇਮ ਕਰ ਦਿੱਤਾ ਦਿੱਲੀ ਦੀ ਧਰਤੀ ਤੇ। 15 ਵਾਰੀ ਸਿੰਘਾਂ ਨੇ ਦਿੱਲੀ ਜਿੱਤੀ ਹੈ ਔਰ ਤੁਸੀਂ ਹੈਰਾਨ ਹੋਵੋਗੇ 1737 ਤੋਂ ਲੈ ਕੇ ਸੰਨ 1737 ਤੋਂ ਲੈ ਕੇ 1788 ਤੱਕ 52 ਸਾਲਾਂ ਵਿੱਚ ਸਿੰਘਾਂ ਨੇ ਦਿੱਲੀ ਦੇ ਉੱਤੇ 51 ਹਮਲੇ ਕੀਤੇ ਔਰ ਦਿੱਲੀ ਖਾਲੀ ਕਰਕੇ ਮੌਕੇ ਦੇ ਹਾਕਮ ਲੋਕ ਦੌੜ ਜਾਂਦੇ ਸਨ ਉੱਥੋਂ, ਜਦੋਂ ਗੁਰੂ ਕਾ ਖਾਲਸਾ ਦਿੱਲੀ ਵਿੱਚ ਵੜ ਜਾਂਦਾ ਸੀ। ਇਹ ਮੈਂ ਇਤਿਹਾਸ ਚ ਪੜਿਆ। ਮੇਰੇ ਕਹਿਣ ਦਾ ਭਾਵ ਸਿਰਫ ਇਤਨਾ ਹੈ, ਸਰਦਾਰ ਬਘੇਲ ਸਿੰਘ ਜਿਸ ਨੇ ਦਿੱਲੀ ਫਤਿਹ ਕੀਤੀ ਸੀ ਔਰ ਲਾਲ ਕਿਲ੍ਹੇ ਦੇ ਉੱਤੇ ਉਹਨੇ ਕੇਸਰੀ ਨਿਸ਼ਾਨ ਸਾਹਿਬ ਗੱਡ ਦਿੱਤਾ ਸੀ, ਆ ਬੀਤੇ ਐਤਵਾਰ 9 ਤਰੀਕ ਨੂੰ ਦਿਨ ਦੇ ਦੀਵਾਨ ਵਿੱਚ ਲਾਈਵ ਹੋਇਆ ਸੀ ਪ੍ਰੋਗਰਾਮ ਟੈਲੀਵਿਜ਼ਨ ਤੇ ਗੈਟ ਪੰਜਾਬੀ MH1 ਤੇ। ਬੜੇ ਵਿਸਥਾਰ ਚ ਮੈਂ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਸੀ ਗੁਰੂ ਦੀ ਕਿਰਪਾ ਨਾਲ ਕਿ ਸਰਦਾਰ ਬਘੇਲ ਸਿੰਘ ਨੇ ਖਾਲਸਾ ਰਾਜ ਕਾਇਮ ਕਰਕੇ ਦਿੱਲੀ ਦੀ ਧਰਤੀ ਤੇ, ਉਸ ਵੇਲੇ ਦਾ ਬਾਦਸ਼ਾਹ ਸੀ ਸ਼ਾਹ ਆਲਮ, ਸਰਦਾਰ ਬਘੇਲ ਸਿੰਘ ਅੱਗੇ ਹੱਥ ਜੋੜ ਕੇ ਖਲੋ ਗਿਆ ਸੀ। 5 ਘੋੜੇ, 1 ਹਾਥੀ, 1 ਸੋਨੇ ਦੀ ਜੰਜੀਰ, ਬੇਅੰਤ ਕੀਮਤੀ ਦੁਸ਼ਾਲੇ ਹੱਥ ਜੋੜ ਕੇ ਸਰਦਾਰ ਬਘੇਲ ਸਿੰਘ ਨੂੰ ਉਥੋਂ ਦੇ ਬਾਦਸ਼ਾਹ ਸ਼ਾਹ ਆਲਮ ਨੇ ਭੇਟਾ ਕੀਤੇ ਸਨ। ਤੇਰਾ ਚਾਕਰ ਹੋ ਗਿਆ ਬਘੇਲ ਸਿੰਘ, ਅੱਜ ਮੈਂ ਤੁਹਾਡੀ ਤਾਕਤ ਵੇਖ ਲਈ ਪੰਥ ਖਾਲਸੇ ਦੀ, ਕਿਤਨੇ ਬਲੀ ਲੋਕ ਹੋ ਤੁਸੀਂ, ਅਖਵਾਉਂਦੇ ਆਪਾਂ ਵੀ ਆਪਣੇ ਆਪ ਨੂੰ ਖਾਲਸੇ ਹਾਂ, ਮਾਫ ਕਰਨਾ, ਜੀਵਨ ਬਣ ਗਿਆ ਹੋਏ, ਪਹਾੜਤ ਘੜੀ ਗਈ ਹੋਵੇ ਸਿੱਖੀ ਦੀ ਤੇਰੇ ਦਿਲ ਵਿੱਚ। ਅੱਜ ਜਿਹੜੇ ਦਿੱਲੀ ਚ ਤੁਸੀਂ ਗੁਰਦੁਆਰੇ ਵੇਖਦੇ ਹੋ, ਇਹ ਸਰਦਾਰ ਬਘੇਲ ਸਿੰਘ ਦਾ ਪਰਉਪਕਾਰ ਸੀ ਪੰਥ ਖਾਲਸੇ ਤੇ। ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ, ਇਨ੍ਹਾਂ ਦੀ ਸੇਵਾ ਸਰਦਾਰ ਬਘੇਲ ਸਿੰਘ ਨੇ ਕਰਾਈ। ਤੁਸੀਂ ਬਣਾ ਹੀ ਨਹੀਂ ਸੀ ਸਕਦੇ ਦਿੱਲੀ ਚ ਗੁਰਦੁਆਰੇ, ਕਿਉਂ? ਰਾਜ ਤੁਹਾਡਾ ਨਹੀਂ ਸੀ, ਕੋਈ ਤੁਹਾਨੂੰ ਵੜਨ ਨਹੀਂ ਸੀ ਦਿੰਦਾ ਦਿੱਲੀ ਚ। ਤੁਸੀਂ ਕਦੇ ਸੋਚੋ, ਇੱਕ ਗੱਲ ਕਹਿਣ ਲੱਗਾ, ਤੁਸੀਂ ਸਿਆਣੇ ਜਨ ਬੈਠੇ ਹੋ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਕਿੰਨੇ ਸੰਨ ਚ ਹੋਈ ਆ? ਅੰਤਰ ਵੇਖਿਓ ਹੁਣ ਥੋੜਾ ਜਿਹਾ, ਤੁਹਾਨੂੰ ਪਤਾ ਲੱਗੇਗਾ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਸੰਨ 1675 ਵਿੱਚ ਹੋਈ, 1675 ਚ। ਸਰਦਾਰ ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ 1783 ਚ। ਕਿੰਨੇ ਸਾਲਾਂ ਦਾ ਗੈਪ ਹੈ ਵਿੱਚ? 100 ਕਿੰਨੇ ਸਾਲ ਹੋ ਗਏ? ਹੁਣ ਸੋਚ ਕੇ ਵੇਖਿਓ, ਇਹ 98 ਸਾਲ ਦਾ ਸਮਾਂ ਬਣਦਾ ਹੈ, ਮਾਫ ਕਰਨਾ, 108 ਸਾਲ ਦਾ ਸਮਾਂ ਬਣਦਾ। ਹੁਣ ਖਿਆਲ ਕਰਕੇ ਵੇਖਣਾ, 1675 ਵਿੱਚ ਸ਼ਹਾਦਤ ਹੋਈ, 1783, 108 ਸਾਲ ਹੋ ਗਏ। 108 ਸਾਲ ਵਿੱਚ ਗੈਬ ਆ 108 ਸਾਲਾਂ ਦਾ, ਤੇ 108 ਸਾਲਾਂ ਚ ਜਿੱਥੇ ਗੁਰੂ ਤੇਗ ਬਹਾਦਰ ਸ਼ਹੀਦ ਹੋਏ ਆ, ਉਥੇ ਤੁਸੀਂ ਕੋਈ ਅਸਥਾਨ ਨਹੀਂ ਸੀ ਬਣਾ ਸਕੇ, ਇੱਕ ਥੜਾ ਵੀ ਨਹੀਂ ਬਣਾ ਸਕੇ ਉਥੇ ਤੁਸੀਂ। ਇੱਥੇ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੋਈ, ਇੱਥੇ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲੇ ਨੂੰ ਸ਼ਹੀਦ ਕੀਤਾ ਗਿਆ। 108 ਸਾਲ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਲੰਘ ਗਏ, ਕੋਈ ਅਸਥਾਨ ਨਹੀਂ ਬਣਿਆ। ਸਰਦਾਰ ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ, ਉਹ ਕਹਿੰਦਾ, ਉਹ ਸ਼ਾਹ ਆਲਮ, ਇੱਥੇ ਸੀਸ ਗੰਜ ਬਣੇਗਾ, ਸੀਸ ਗੰਜ ਬਣੇਗਾ, ਇੱਥੇ ਸਾਡਾ ਰਾਜ ਆ। ਲਾਲ ਕਿਲ੍ਹੇ ਦੇ ਉੱਤੇ ਕੇਸਰੀ ਨਿਸ਼ਾਨ ਚੁਲਦਾ ਹੈ, ਸਾਰੀ ਦਿੱਲੀ ਵਿੱਚ ਚੁਲਾਏ ਜਾਣਗੇ ਕੇਸਰੀ ਨਿਸ਼ਾਨ। ਇੱਥੇ ਬੰਗਲਾ ਸਾਹਿਬ ਬਣੇਗਾ, ਇੱਥੇ ਰਕਾਬਗੰਜ ਸਾਹਿਬ ਬਣੇਗਾ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਹੋਇਆ, ਇੱਥੇ ਰਕਾਬ ਗੰਜ ਸਾਹਿਬ ਬਣੇਗਾ, ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਚਰਨ ਪਾਏ। ਰਾਜਾ ਜੈ ਸਿੰਘ ਦਾ ਬੰਗਲਾ ਸੀ, ਇੱਥੇ ਬੰਗਲਾ ਸਾਹਿਬ ਬਣੇਗਾ। ਜਿੱਥੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦਿੱਤਾ, ਇੱਥੇ ਸੀਸ ਗੰਜ ਬਣੇਗਾ। ਇਹ ਸਰਦਾਰ ਬਘੇਲ ਸਿੰਘ ਨੇ ਬਣਵਾਏ ਸਾਰੇ। ਕਦੋਂ ਬਣਾ ਸਕੇ ਤੁਸੀਂ? ਜਦੋਂ ਤੁਹਾਡਾ ਰਾਜ ਕਾਇਮ ਹੋ ਗਿਆ ਲਾਲ ਕਿਲੇ ਤੇ। ਕਿਹੋ ਜਿਹੇ ਖਾਲਸੇ ਹੋਣਗੇ? ਜਿੰਦ ਤਲੀ ਦੇ ਉੱਤੇ ਰੱਖ ਕੇ ਜਾ ਰਹੇ ਸਨ, ਜਿੰਦ ਤਲੀ ਤੇ ਰੱਖ ਕੇ ਜੂਝੇ ਉਹ ਲੋਕ। ਉਹ ਸੇਵਾ ਭਾਵ, ਉਹ ਨਿਮਰਤਾ, ਉਹ ਪਿਆਰ ਗੁਰੂ ਦਾ ਸਾਡੇ ਦਿਲਾਂ ਵਿੱਚ ਅੱਜ ਕਿਤਨਾ ਹੈ, ਆਪਣੇ ਆਪਣੇ ਦਿਲਾਂ ਕੋਲੋਂ ਪੁੱਛ ਕੇ ਵੇਖਣਾ। ਹਰ ਬੰਦਾ ਆਪਣਾ ਜੱਜ ਆਪ ਹੈ, ਹਰ ਇਨਸਾਨ ਆਪਣਾ ਜੱਜ ਆਪ ਹੈ। ਜਿੰਨਾ ਮੈਨੂੰ ਆਪਣੇ ਦਿਲ ਦਾ, ਮੈਨੂੰ ਖੁਦ ਨੂੰ ਆਪਣੇ ਦਿਲ ਦਾ, ਆਪਣੇ ਮਨ ਦਾ ਪਤਾ ਆ, ਕੋਲ ਬੈਠੇ ਨੂੰ ਦੂਸਰੇ ਨੂੰ ਕੁਛ ਨਹੀਂ ਪਤਾ। ਹੋ ਸਕਦਾ ਮੇਰੇ ਪਿਤਾ ਨੂੰ ਵੀ ਓਨਾ ਪਤਾ ਨਾ ਹੋਵੇ ਮੇਰੇ ਦਿਲ ਦਾ, ਮੇਰੀ ਮਾਂ ਨੂੰ ਵੀ ਨਾ ਪਤਾ ਹੋਏ, ਮੇਰੇ ਬੱਚਿਆਂ ਨੂੰ, ਪਰਿਵਾਰ ਨੂੰ ਵੀ ਨਾ ਪਤਾ ਹੋਏ ਮੇਰੇ ਦਿਲ ਚ ਕੀ ਹੈ, ਮੇਰੇ ਮਨ ਚ ਕੀ ਹੈ। ਆਪਣਾ ਜੱਜ ਹਰ ਬੰਦਾ ਆਪ ਹੈ। ਆਪਣੇ ਦਿਲ ਕੋਲੋਂ ਪੁੱਛ ਕੇ ਵੇਖਣਾ, ਕਿਤਨਾ ਸਿੱਖ ਹੈ ਤੂੰ ਗੁਰੂ ਦਾ, ਕਿਤਨਾ ਖਾਲਸਾ ਬਣਿਆ ਹੈ ਤੂੰ, ਕਿਤਨੇ ਗੁਰੂ ਦਸ਼ਮੇਸ਼ ਦੀ ਸਿੱਖੀ ਤੂੰ ਕਮਾਈ ਹੈ, ਜਿੰਨੇ ਪੁੱਤਾਂ ਦਾ ਲਹੂ ਡੋਲ ਕੇ ਤੇਰੀ ਝੋਲੀ ਚ ਸਰਦਾਰੀਆਂ ਪਾਈਆਂ ਸਨ। ਅੱਜ ਗੰਦੇ ਗੀਤ, ਗੰਦੇ ਗਾਣੇ, ਮੜੀਆਂ ਕਬਰਾਂ ਅਤੇ ਜਠੇਰਿਆਂ ਦੇ ਪੈਰਾਂ ਤੇ ਜਾ ਕੇ ਤੇ ਕਬਰਾਂ ਮਜ਼ਾਰਾਂ ਦੇ ਉੱਤੇ ਤੂੰ ਨਮਸਕਾਰਾਂ ਕਰਦਾ ਫਿਰਦਾ। ਫਿਰ ਤੈਨੂੰ ਕੋਈ ਪੁੱਛੇ ਤੂੰ ਕੌਣ ਹੈ? ਮੈਂ ਜੀ ਗੁਰੂ ਦਾ ਸਿੱਖ, ਗੁਰੂ ਨੇ ਤੈਨੂੰ ਮੰਨਣ ਵਾਸਤੇ ਸਿੱਖ, ਤੂੰ ਮੇਰਾ ਸਿੱਖ ਹੈ। ਗੁਰੂ ਉਹਨਾਂ ਨੂੰ ਆਪਣਾ ਸਿੱਖ ਮੰਨਦਾ ਜਿਹੜਾ ਗੁਰੂ ਦੀ ਆਗਿਆ ਵਿੱਚ ਆ ਗਿਆ। ਗੁਰੂ ਉਹਨਾਂ ਨੂੰ ਆਪਣਾ ਸਿੱਖ ਮੰਨਦਾ ਜਿਹੜੇ ਗੁਰੂ ਕੀ ਆਗਿਆ ਵਿੱਚ ਆ ਕੇ ਉਹਦੇ ਬਚਨਾਂ ਦਾ ਪਾਲਣ ਕਰਨ ਵਾਲੇ। ਇਸ ਲਈ ਉਹ ਸਿੱਖ ਬਣ ਜਿਹੜਾ ਗੁਰੂ ਨੇ ਬਣਾਇਆ ਸੀ। ਤਾਂ ਸਾਧ ਸੰਗਤ, ਮੈਂ ਬੇਨਤੀ ਕਰ ਰਿਹਾ, ਸਰਦਾਰ ਕਪੂਰ ਸਿੰਘ ਵਰਗੇ, ਜੱਸਾ ਸਿੰਘ ਆਲੂਵਾਲੀਏ ਵਰਗੇ ਕੋਈ ਨਵਾਬੀ ਲੈਣ ਵਾਸਤੇ ਤਿਆਰ ਨਹੀਂ ਸੀ। ਜਿਹੜੇ ਕੰਮ ਉਸ ਵੇਲੇ ਸ਼ੂਦਰ ਲੋਕ ਕਰਦੇ ਸਨ ਪੁਰਾਤਨ ਸਮੇਂ ਚ, ਪਾਣੀ ਢੋਣਾ, ਭਾਂਡੇ ਮਾਂਜਣੇ, ਝਾੜੂ ਫੇਰਨਾ, ਪੋਚੇ ਲਾਉਣੇ, ਚੁੱਲ੍ਹਿਆਂ ਚ ਅੱਗ ਡਾਉਣੀ, ਇਹ ਸ਼ੂਦਰ ਲੋਕਾਂ ਨੂੰ ਕਹਿੰਦੇ, ਨੀਵੇਂ ਲੋਕ ਕੰਮ ਕਰਦੇ ਆ ਜੀ ਇਹ। ਗੁਰੂ ਨਾਨਕ ਦੇ ਘਰ ਚ ਕੀ ਹੋ ਗਿਆ? ਸਭ ਛੂਤ ਛਾਤ ਜਾਤ ਪਾਤ ਦਾ ਵਿਤਕਰਾ ਮੁਕਾ ਦਿੱਤਾ। ਪਾਤਸ਼ਾਹ ਨੇ ਆਖਿਆ, ਜਿਹੜਾ ਭਾਂਡੇ ਮਾਂਜੇਗਾ, ਜਿਹੜਾ ਪਾਣੀ ਢੋਏਗਾ, ਜਿਹੜਾ ਪੱਖਾ ਝੱਲੇਗਾ, ਜਿਹੜੇ ਘੋੜਿਆਂ ਦੇ ਤਬੇਲਿਆਂ ਚ ਵੀ ਸੇਵਾ ਕਰਨਗੇ, ਕਮਾਉਣਗੇ, ਨਾਮ ਜਪਣਗੇ, ਸੇਵਾ ਕਰਨਗੇ, ਲੰਗਰ ਪਕਾਉਣ, ਵਰਤਾਉਣ, ਵੰਡ ਛਕਣ, ਸੰਗਤਾਂ ਦੇ ਭਾਂਡੇ ਮਾਂਜਿਆ ਕਰਨਗੇ, ਉਨ੍ਹਾਂ ਨੂੰ ਤਖ਼ਤ ਦੇ ਮਾਲਕ ਬਣਾ ਕੇ ਗੁਰਤਾ ਗੱਦੀ ਦੇਵਾਂਗੇ, ਉਨ੍ਹਾਂ ਦੇ ਸਿਰ ਤੇ ਛਤਰ ਝੁੱਲਿਆ ਕਰੇਗਾ। ਉਨ੍ਹਾਂ ਸਾਰੇ ਕੰਮਾਂ ਨੂੰ ਸੇਵਾ ਦਾ ਦਰਜਾ ਦੇ ਦਿੱਤਾ। ਕਰੋ ਸੇਵਾ, ਕਮਾਓ ਸੇਵਾ, ਜਿਹੜੇ ਇਸ ਸੇਵਾ ਵਿੱਚ ਜੁੜਨਗੇ ਉਹ ਗੁਰੂ ਦੇ ਹੋ ਜਾਣਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਵਡਿਆਈ ਬਖਸ਼ ਦਿੱਤੀ ਉਨ੍ਹਾਂ ਨੂੰ। ਜਿਤਨੇ ਵੀ ਸੇਵਕ ਹੁੰਦੇ ਸਨ ਅੱਗੇ ਦੌੜ ਦੌੜ ਕੇ ਸੇਵਾ ਕਰਦੇ ਸਨ, ਮੈਂ ਸੇਵਾ ਕਰਨੀ, ਮੈਂ ਸੇਵਾ ਕਰਨੀ। ਇਸ ਲਈ ਇਹ ਬੇਨਤੀ ਮੈਂ ਇਸ ਲਈ ਕਰ ਰਿਹਾ, ਸ੍ਰੀ ਗੁਰੂ ਰਾਮਦਾਸ ਮਹਾਰਾਜ ਅੱਜ ਦੇ ਸ਼ਬਦ ਚ ਕਹਿੰਦੇ, ਰਾਮ ਮੋਕੋ ਹਰਜਨ ਕਾਰੇ ਲਾਈ ਹੈ। ਪਰਮਾਤਮਾ ਮੇਰੇ ਤੇ ਕਿਰਪਾ ਕਰ, ਜਿਹੜੇ ਤੇਰੇ ਪਿਆਰੇ ਆ ਮੈਨੂੰ ਉਹਨਾਂ ਦੀ ਸੇਵਾ ਵਿੱਚ ਲਾ ਦੇ। ਤੇਰੇ ਪਿਆਰਿਆਂ ਦੀ, ਤੇਰੇ ਸੰਤ ਜਨਾਂ ਦੀ, ਤੇਰੇ ਬੰਦਗੀ ਕਰਨ ਵਾਲਿਆਂ ਦੀ ਮੈਂ ਸੇਵਾ ਕਰਦਾ ਰਵਾਂ। ਕੀ ਸੇਵਾ ਕਰਾਂ? ਇਹ ਬੇਨਤੀ ਕਰਦੇ, ਵੇਖੋ ਅਰਦਾਸ ਕਰਦੇ ਆ ਮਾਲਕ ਦੇ ਚਰਨਾਂ ਚ, ਮੈਂ ਆਹ ਸੇਵਾ ਕਰਾਂ ਤੇਰੇ ਪਿਆਰਿਆਂ ਦੀ। ਕਿਹੜੀ ਸੇਵਾ? ਹਉ ਪਾਣੀ ਪੱਖਾ ਪੀਸੋ ਸੰਤ ਅੱਗੇ, ਪੱਗ ਮਲ ਮਲ ਧੂੜ ਮੁੱਖ ਲਾਈਐ। ਮੇਰਾ ਚਿੱਤ ਕਰਦਾ ਤੇਰੇ ਪਿਆਰਿਆਂ ਨੂੰ ਪੱਖਾ ਝੱਲਾਂ, ਤੇਰੇ ਪਿਆਰਿਆਂ ਨੂੰ ਚਰਨ ਧੋ ਧੋ ਕੇ ਉਹਨਾਂ ਦੀ ਧੂੜ ਆਪਣੇ ਮੱਥੇ ਤੇ ਲਾਵਾਂ, ਉਹਨਾਂ ਦੇ ਪਾਸ ਚੱਕੀ ਪੀਵਾਂ, ਉਹਨਾਂ ਦਾ ਪਾਣੀ ਢੋਵਾਂ। ਹਰ ਜਨ ਵੱਡੇ ਵੱਡੇ ਵਾਡੀ ਉੱਚੇ ਜੋ ਸਤਿਗੁਰ ਮੇਲ ਮਿਲਾਈ ਹੈ। ਜਿਨ੍ਹਾਂ ਨੂੰ ਸਤਿਗੁਰੂ ਨੇ ਆਪਣੇ ਚਰਨਾਂ ਨਾਲ ਮਿਲਾ ਲਿਆ, ਜੋੜ ਲਿਆ, ਮਹਾਰਾਜ ਕਹਿੰਦੇ ਉਹ ਰੱਬ ਦੇ ਪਿਆਰੇ ਬਹੁਤ ਵੱਡੇ ਹੈ, ਬਹੁਤ ਵੱਡੇ ਲੋਕ ਨੇ ਉਹ ਜਿਨ੍ਹਾਂ ਨੂੰ ਗੁਰੂ ਨੇ ਆਪਣੇ ਨਾਲ ਮਿਲਾ ਲਿਆ। ਸਤਿਗੁਰ ਜੇਵਡ ਅਵਰ ਨ ਕੋਈ, ਮਿਲ ਸਤਿਗੁਰ ਪੁਰਖ ਧਿਆਈ ਹੈ। ਸਤਿਗੁਰ ਦੇ ਬਰਾਬਰ ਦਾ, ਗੁਰੂ ਵਰਗਾ ਬਖਸ਼ਿਸ਼ ਕਰਨ ਵਾਲਾ, ਗੁਰੂ ਵਰਗਾ ਕਿਰਪਾ ਕਰਨ ਵਾਲਾ ਇਸ ਧਰਤੀ ਤੇ ਹੋਰ ਦੂਸਰਾ ਕੋਈ ਨਹੀਂ ਹੈ। ਇਸ ਲਈ ਕੀ ਕਰੀਏ ਜੀ? ਮਿਲ ਸਤਿਗੁਰ ਪੁਰਖ ਧਿਆਈ ਹੈ, ਸਤਿਗੁਰੂ ਨਾਲ ਮਿਲ ਕੇ ਗੁਰੂ ਦੀ ਸੰਗਤ ਵਿੱਚ ਆ ਕੇ ਉਸ ਪਰਮਾਤਮਾ ਨੂੰ ਧਿਆਇਆ ਕਰੀਏ, ਗੁਰੂ ਦੀ ਸੰਗਤ ਵਿੱਚ ਆ ਕੇ ਉਸ ਪਰਮਾਤਮਾ ਨੂੰ ਜਪਿਆ ਕਰੀਏ, ਕਿਉਂਕਿ ਸਤਿਗੁਰੂ ਬੜਾ ਵੱਡਾ ਹੈ, ਸਤਿਗੁਰ ਬੜਾ ਮਹਾਨ ਹੈ, ਕਿਉਂਕਿ ਸਤਿਗੁਰ ਸ਼ਰਨ ਪਰੇ ਤਿੰਨ ਪਾਇਆ ਮੇਰੇ ਠਾਕੁਰ ਲਾਜ ਰਖਾਈਏ। ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ ਨਾ, ਜਿਹੜੇ ਗੁਰੂ ਦੀ ਸ਼ਰਨ ਪਏ ਆ, ਮਹਾਰਾਜ ਕਹਿੰਦੇ ਉਹਨਾਂ ਨੇ ਰੱਬ ਦੀ ਪ੍ਰਾਪਤੀ ਕਰ ਲਈ। ਜਿਹੜੇ ਸਤਿਗੁਰ ਦੀ ਸ਼ਰਨ ਵਿੱਚ ਆ ਗਏ ਉਹਨਾਂ ਨੇ ਰੱਬ ਪਾ ਲਿਆ ਆ, ਤੇ ਜਿਨ੍ਹਾਂ ਨੇ ਰੱਬ ਪਾ ਲਿਆ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ, ਮੇਰੇ ਠਾਕੁਰ ਲਾਜ ਰਖਾਈਏ। ਫਿਰ ਪਰਮਾਤਮਾ ਹਰ ਜਗ੍ਹਾ ਤੇ ਸਾਡੀ ਇੱਜ਼ਤ ਰੱਖਦਾ ਆ, ਸਾਡੀ ਪੱਤ ਰੱਖਦਾ ਹੈ। ਮੇਰੇ ਠਾਕੁਰ, ਮੇਰਾ ਠਾਕੁਰ ਜਿਹੜਾ ਨਿਰੰਕਾਰ ਵਾਹਿਗੁਰੂ, ਲਾਜ ਰਖਾਈਏ। ਲਾਜ ਦਾ ਅਰਥ ਹੁੰਦਾ ਇੱਜ਼ਤ ਰੱਖਣੀ, ਪੱਤ ਰੱਖਣੀ, ਉਹ ਸਾਡੀ ਇੱਜ਼ਤ ਪੱਤ ਵੀ ਰੱਖਦਾ। ਇੱਕ ਆਪਣੇ ਸੁਆਏ ਆਏ ਬਹੇ ਗੁਰ ਆਗੇ, ਜਿਉ ਬਗਲ ਸਮਾਧ ਲਗਾਈਏ। ਚੇਤੇ ਰੱਖਣਾ, ਆਪਣੇ ਸਵਾਰਥ ਕਰਕੇ, ਆਪਣੀਆਂ ਗਰਜਾਂ ਦੀ ਖਾਤਰ ਕਈ ਵਾਰੀ ਆਪਾਂ ਗੁਰੂ ਕੋਲ ਆ ਜਾਂਦੇ ਹਾਂ। ਮਾਫ਼ ਕਰਿਓ, ਮੈਂ ਕੋਈ ਵਿਦਵਾਨ ਨੂੰ ਪੜਿਆ, ਉਹ ਕਹਿੰਦਾ ਬਹੁਤ ਵਾਰੀ ਸਾਡੇ ਦੁੱਖ ਸਾਨੂੰ ਗੁਰੂ ਕੋਲ ਲੈ ਆਉਂਦੇ ਆ ਦੁੱਖਾਂ ਕਰਕੇ। ਸੰਸਾਰ ਦੀ ਪਰਸੈਂਟੇਜ ਕੱਢ ਕੇ ਵੇਖ ਲੈਣਾ, ਬਹੁਤਾਤ ਸੰਸਾਰ ਦੀ ਬਹੁ ਗਿਣਤੀ ਐਸੀ ਹੈ ਜਿਹੜੀ ਦੁੱਖ ਵੇਲੇ ਰੱਬ ਨੂੰ ਯਾਦ ਕਰਦੀ, ਦੁੱਖ ਵੇਲੇ ਪਰਮਾਤਮਾ ਨੂੰ ਚੇਤੇ ਕਰਦੇ ਲੋਕ। ਕੋਈ ਵਿਪਤਾ ਪਈ ਆ, ਕੋਈ ਦੁੱਖ ਬਣੇ ਆ ਜ਼ਿੰਦਗੀ ਚ, ਕੋਈ ਮੁਸ਼ਕਲ ਆ ਗਈ ਆ, ਰੱਬ ਚੇਤੇ ਆਉਂਦਾ। ਫਿਰ ਬਹੁਤ ਘੱਟ ਲੋਕ ਨੇ ਜਿਨ੍ਹਾਂ ਕੋਲ ਬਹੁਤ ਸੁੱਖ ਹੋਣ ਪਰ ਉਹਨਾਂ ਕੋਲ ਰੱਬ ਵੀ ਹੋਵੇ, ਥੋੜੇ ਲੋਕ ਨੇ। ਪਰਮਾਤਮਾ ਦੀ ਯਾਦ ਵੀ ਹੋਵੇ, ਸੁੱਖ ਹੈ, ਆਨੰਦ ਹੈ, ਖੇੜਾ ਆ, ਧਨ ਦੌਲਤ ਆ, ਸਰੀਰ ਕਰਕੇ ਵੀ ਤੰਦਰੁਸਤ, ਹਰ ਤਰ੍ਹਾਂ ਦਾ ਸੁੱਖ ਤੇਰੇ ਕੋਲ ਹੋਵੇ, ਪਰ ਰੱਬ ਵੀ ਤੇਰੇ ਕੋਲ ਹੋਵੇ, ਰੱਬ ਵੀ ਤੇਰੀ ਯਾਦ ਵਿੱਚ ਹੋਵੇ, ਤੇਰੇ ਦਿਲ ਚ ਹੋਵੇ। ਬਹੁਤ ਘੱਟ ਲੋਕ ਨੇ, ਦੁੱਖ ਵੇਲੇ ਬਹੁਤਾ ਚੇਤੇ ਆਉਂਦਾ, ਦੁੱਖ ਵੇਲੇ ਬਹੁਤਾ ਯਾਦ ਆਉਂਦਾ ਰੱਬ। ਭਾਈ ਵੀਰ ਸਿੰਘ ਹੋਰਾਂ ਨੂੰ ਮੈਂ ਇੱਕ ਜਗ੍ਹਾ ਤੇ ਪੜਿਆ, ਬੜੇ ਪਿਆਰੇ ਵਿਦਵਾਨ ਹੋਏ ਸਾਡੀ ਕੌਮ ਦੇ ਭਾਈ ਵੀਰ ਸਿੰਘ ਹੋਰੀ, ਇੱਕ ਜਗ੍ਹਾ ਤੇ ਪਤਾ ਕੀ ਲਿਖਦੇ ਆ, ਕਹਿੰਦੇ ਜਦੋਂ ਜ਼ਿੰਦਗੀ ਵਿੱਚ ਮੈਨੂੰ ਕਦੇ ਦੁੱਖ ਆਉਂਦਾ ਨਾ, ਮੈਂ ਰੱਬ ਨੂੰ ਕੋਈ ਉਲਾਮਾ ਨਹੀਂ ਦਿੰਦਾ, ਮੈਂ ਰੱਬ ਦੇ ਉੱਤੇ ਕੋਈ ਗਿਲਾ ਸ਼ਿਕਵਾ ਨਹੀਂ ਕਰਦਾ। ਜਦੋਂ ਜ਼ਿੰਦਗੀ ਚ ਕੋਈ ਦੁੱਖ ਆਇਆ, ਕੋਈ ਛੋਟੀ ਮੋਟੀ ਵਿਪਤਾ ਆ ਗਈ, ਕੋਈ ਕਲੇਸ਼ ਪੈ ਗਿਆ ਜ਼ਿੰਦਗੀ ਚ, ਕਹਿੰਦੇ ਮੈਂ ਰੱਬ ਨੂੰ ਕੋਈ ਉਲਾਮਾ ਨਹੀਂ ਦਿੰਦਾ, ਰੱਬ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਕਰਦਾ ਮੈਂ। ਪੁੱਛਿਆ ਫਿਰ ਕੀ ਕਰਦੇ ਹੋ? ਭਾਈ ਵੀਰ ਸਿੰਘ ਕਹਿੰਦੇ ਮੈਂ ਸੋਚਦਾ ਤੇ ਰੱਬ ਅੱਗੇ ਹੱਥ ਜੋੜ ਕੇ ਰੱਬ ਨੂੰ ਮੈਂ ਪਤਾ ਕੀ ਕਹਿਣਾ, ਕਹਿੰਦਾ ਹੇ ਪਰਮੇਸ਼ਰ, ਮੈਨੂੰ ਤੇਰਾ ਚੇਤਾ ਭੁੱਲ ਗਿਆ ਹੋਏਗਾ ਤੇ ਤੂੰ ਆਪਣੀ ਯਾਦ ਦਬਾਉਣ ਵਾਸਤੇ ਇਸ ਦੁੱਖ ਨੂੰ ਭੇਜ ਦਿੱਤਾ। ਮੈਨੂੰ ਤੇਰੀ ਯਾਦ ਭੁੱਲ ਗਈ ਹੋਏਗੀ ਤੇ ਤੂੰ ਆਪਣੀ ਯਾਦ ਦਬਾਉਣ ਵਾਸਤੇ ਆਹ ਦੁੱਖ ਘੱਲ ਦਿੱਤਾ, ਰੱਬ ਚੇਤੇ ਆ ਜੇ। ਕਿਉਂ? ਕਿਉਂਕਿ ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁ ਵਿਧਤਾਵੈ। ਦੁੱਖ ਤੇ ਭੁੱਖ ਕਦੋਂ ਆ ਜ਼ਿੰਦਗੀ ਚ? ਜਦੋਂ ਰੱਬ ਵਿਸਰ ਜਾਂਦਾ, ਪਰਮਾਤਮਾ ਭੁੱਲ ਜਾਂਦਾ। ਪਰਮਾਤਮਾ ਚੇਤੇ ਹੋਵੇ, ਰੱਬ ਯਾਦ ਹੋਵੇ, ਦੁੱਖ ਦਾ ਸਮਾਂ ਵੀ ਖੁਸ਼ੀ ਖੁਸ਼ੀ ਗੁਜ਼ਰ ਜਾਂਦਾ ਹੈ। ਕੱਲ ਸੁੱਖ ਸੀ, ਅੱਜ ਦੁੱਖ ਆ ਗਿਆ, ਉਹ ਸੁੱਖਾਂ ਵਾਲਾ ਵੇਲਾ ਨਹੀਂ ਰਿਹਾ, ਅੱਜ ਦੁੱਖ ਆ ਇਹ ਵੀ ਨਹੀਂ ਰਹੇਗਾ। ਚਿੰਤਾ ਨਾ ਕਰਿਆ ਕਰ, ਝੋਰਿਆਂ ਚ ਫਿਕਰਾਂ ਚ ਨਾ ਰਹੀ, ਉਹ ਵੇਲਾ ਨਹੀਂ ਰਿਹਾ ਅੱਜ ਆ, ਜ਼ਰੂਰੀ ਨਹੀਂ ਇਹ ਵੀ ਸਦਾ ਵਾਸਤੇ ਬਣਿਆ ਰਹੇ, ਇਹ ਵੀ ਨਹੀਂ ਰਹੇਗਾ। ਬਦਲਾਓ ਆਉਂਦਾ ਰਹਿਣਾ, ਦੁਨੀਆਂ ਚ ਸੰਸਾਰ ਚ ਬਦਲਾਓ ਚੱਲਦਾ ਰਹਿਣਾ, ਜੀਵਨ ਵਿੱਚ ਉਤਰਾਅ ਚੜਾਅ ਚੱਲਦੇ ਰਹਿਣੇ ਨੇ। ਤੂੰ ਇੱਕ ਗੱਲ ਚੇਤੇ ਰੱਖਣੀ ਆ ਕਿ ਚਿੰਤਾ ਨਹੀਂ ਕਰਨੀ, ਪਰਮਾਤਮਾ ਦਾ ਚਿੰਤਨ ਕਰਨਾ ਹੈ। ਚਿੰਤਾ ਨਹੀਂ ਕਰਨੀ, ਰੱਬ ਨੂੰ ਚੇਤੇ ਕਰਨਾ, ਸਾਰੇ ਦੇ ਸਾਰੇ ਦੁੱਖ ਕਲੇਸ਼ ਮੁੱਕ ਜਾਣਗੇ। ਰੱਬ ਚੇਤੇ ਕਰ, ਰੱਬ ਦੀ ਯਾਦ ਵਿੱਚ ਜੁੜ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਦੇ ਕਦੇ ਆਪਣੇ ਸਵਾਰਥ ਕਰਕੇ ਵੀ ਅੱਖਾਂ ਮੀਟ ਲੈਂਦੇ ਆ। ਕਹਿੰਦੇ ਜਿੱਥੇ ਤੇਰਾ ਸਵਾਰਥ, ਤੇਰੀਆਂ ਆਪਣੀਆਂ ਗਰਜਾਂ ਹੀ ਕੰਮ ਕਰਦੀਆਂ ਕਿ ਮੈਂ ਅੱਖਾਂ ਮੀਟਾਂਗਾ, ਆਹ ਮਿਲੇਗਾ, ਮੈਂ ਗੁਰੂ ਅੱਗੇ ਸਮਾਧੀ ਲਾਵਾਂਗਾ, ਆਹ ਮਿਲੇਗਾ, ਮੈਂ ਇਸ ਤਰ੍ਹਾਂ ਸਮਾਧੀ ਲਾ ਕੇ ਬੈਠਾਂਗਾ, ਆਹ ਮਿਲੇਗਾ। ਕਹਿੰਦੇ ਜੇ ਤੇਰਾ ਸਵਾਰਥ ਹੀ ਕੰਮ ਕਰਦਾ, ਤੇਰਾ ਆਪਣਾ ਪ੍ਰਯੋਜਨ, ਤੇਰੀਆਂ ਮੰਗਾਂ ਤੇ ਆਸਾਂ ਹੀ ਕੰਮ ਕਰਦੀਆਂ, ਆਪਣੀਆਂ ਆਸਾਂ ਗਰਜਾਂ ਕਰਕੇ ਸਮਾਧੀਆਂ ਲਾਈ ਫਿਰਦਾ। ਗੁਰੂ ਰਾਮਦਾਸ ਕਹਿੰਦੇ ਤੇਰੀ ਸਮਾਧੀ ਬਗਲੇ ਵਾਲੀ ਸਮਾਧੀ ਹੈ। ਆਹ ਪੰਕਤੀ ਆਈ ਅੱਜ ਦੇ ਸ਼ਬਦ ਚ, ਇੱਕ ਆਪਣੇ ਸੁਆਏ ਆਏ ਬਹਿ ਗੁਰ ਆਗੇ। ਆਪਣੇ ਸੁਆਏ, ਆਪਣੇ ਸਵਾਰਥ ਕਰਕੇ ਆਪਾਂ ਦੁਨੀਆਂ ਵਿੱਚ ਸਵਾਰਥੀ ਜ਼ਿੰਦਗੀ ਜੀਨੇ ਆ, माफ करना कदे कदे गुरु नाल भी साडी इहो ही हालत बन जाती है। दुनिया विच बंदा स्वार्थी है, किसी भैन भरा कोलों जे कुछ मिलता है तो अपना आ, नहीं मिलता कुछ नहीं लगता। मां प्यो कोलों कुछ मिलता है तो अपना आ, नहीं कुछ मिलता कख नहीं लगता, कोई संबंध नहीं। साढ़े मूंह ते एक आम गल, साढ़े अंदरों जड़ियां गल्लां फुटदियां ना वो साड़ा जीवन हुंदा वा। पता किवें सानू सहज सुभाए कोई आण के दसे फलाना बंदा तेरे बारे ऐदां कहिंदा सी, कोई दूसरा बंदा सानू आण के दस दे तीसरे दे बारे च फलाना बंदा तेरे बारे च ऐदां कहिंदा सी, आपां पता की कहिंदे, मैं उहदे को की लैणा, मैं की लेना उहदे को, जो मर्जी करदा फिर। इहदा मतलब जिथों मैं कुछ लैणा उत्थे मेरा संबंध हैगा, जिथों मैं कुछ नहीं लैणा कोई संबंध नहीं। कहिंदे हो ना मैं उहदे तों की लैणा, इहदा मतलब जिथों कुछ लैणा उत्थे तूं हत्थ जोड़ सकदा, जिथों तूं नहीं कुछ भी लैणा तेरी प्राप्ति कोई नहीं है, इहदा मतलब तेरा कोई संबंध नहीं उहदे कोल। मैं उहदे को की लैणा कहिंदे आ ना आपां, जिथे लैणा आ कुछ तैनूं मिलणा इहदा मतलब उत्थे तेरा संबंध हैगा। स्वार्थ, गुरु कुछ देगा ते गुरु नाल प्यार आ, ना मिलिया कोई होर दर मल लांगे जाके। अक्सर मैं बेनती करया करदा सतगुरु कोल इस करके नहीं आना के की मिलेगा, ध्यान वाला गल सुन लियो समाप्ति वाल वधीए, सतगुर कोल इस करके नहीं आना कि मैनू की मिलेगा, सतगुर दा नाम इस करके नहीं जपना कि मैनू की मिलेगा, बंदगी इस करके नहीं करनी की मिलेगा, सेवा इस करके नहीं करनी कि मैनू गुरु कोलों की मिलेगा, नहीं बंदगी इस करके करनी, सिमरन इस करके करना, गुरु कोल इस करके आना कि तू मैनू बहुत कुछ दिता है, बहुत कुछ तू मैनू दिता है, बहुत बख्शिशा ने तेरिया, आ हाथ पैर सोने दिते ही तेरा शुक्र है, दो वेले दी रोटी खाण नू दे देना तेरा शुक्र है, क्योंकि सौण वास्ते बिस्तरा दे देना, छत दे देना सौण वास्ते तेरा शुक्र है, क्योंकि फुटपाथ दे उत्ते सड़कां दे उत्ते सौण वाले भी हैगे आ, उहनां नालों ते मैनू ज्यादा दिता ही ना, दो वेले दी रोटी रज के दे देना तेरा शुक्र है, क्योंकि पानी दा गलास पी के सौ जाण वाले लोग भी हैगे आ, तेरा शुक्र है। सोने हाथ पैर अख वेखण नू, अखां सुणन नू, कन्न बोलण नू जबान दित्ती, तुरन वास्ते पैर दित्ते ही तेरा शुक्र आ, क्योंकि ऐसे भी हैगे जिन्हां कोल लत्तां नहीं हैगियां रिड़ के तुरदे आ, तेरा शुक्र है। दुनिया वेखण वास्ते अखां दित्तियां ही तेरा शुकराना है, क्योंकि दुनिया विच अंधे भी पैदा कीते आ तूं, तेरा शुक्र है। शुकराने विच जिंदगी जिया कर, शुकर शुकर ते कर सकते हो ना, शुकराना ते कर ही सकते जे ना। किसे बैंक तो आपां लोन लै लिए ना, बैंक तो कोई चीज फाइनेंस करा लिए, जां किते लोन लै लिया आपां, ते बैंक तो लोन लिया तुहाडियां पांच सत किश्तां दस किश्तां तुहाडियां टाइम नाल ही तुर जाण, टाइम नाल तुसी किश्त तार दो, जदों अठ दस किश्तां तुहाडियां टाइम नाल ही चले गईआं ना, तो बैंक वाले तुहानू फोन करन लग पैंदे, फिर की वो कहिंदे जिहड़ा लोन तुसी लिया सी ना पहलां तुहाडियां किश्तां बड़े टाइम नाल आ रहीआं, होर दसो की चाहिदा जे, होर कोई लोन लैणा, कोई चीज फाइनेंस करवाउणी है दसो, होर कुछ देईए तुहानू। आ गल सुणिओ ध्यान नाल, गुरु नानक दीआं दित्तीआं दातां लई जाओ, खर्ची जाओ, वरती जाओ, सुख भोगी जाओ, वटे दे विच शुकर 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 शुकराना करी जाओ कि तू बहुत दिता, तेरा धन्नवाद। मेरा गुरु नानक कहंदा एदियां पिछलियां किश्तां वापस आ गईयां, एदे ते होर किरपा कर दो, एदे ते होर बख्शिश कर दो, एदियां पिछलियां किश्तां आ गईयां, शुकर ते कर सकदा ना, तेरा शुकर है मालका तू बहुत दिता, ए किश्तां तारी जा, ओदियां दातां खर्ची जा ते लई जा, तोट नहीं आउण दिंदा। समाप्ति करिए, बगला काग नीच की संगत जाए करंग बिखू मुख लाइए, भावे बगला होवे काग कां नूं कहिंदे आ, कहिंदे कां ते बगला नीचां दी संगत ही करदे आ, जे किते भोल भुलेखे माड़ा मोटा किते हंसा वर्गियां च बह भी जाण ना जाके, उथों उड के जदों जाणगे जाए करंग बिखू मुख लाइए, जहर गांधी खाणा उन्होंने जाके, अते मुरदार ही खाणा जाके। पातशाह कहिंदे ਇਸ ਲਈ ਕਾਗ ਤੇ ਬਗਲੇ ਨਹੀਂ ਬਣਨਾ, ਹੰਸ ਬਣਨਾ। ਗੁਰੂ ਕੇ ਸਿੱਖ ਹੰਸ ਆ। ਆ ਗੁਰੂ ਮਾਨ ਸਰੋਵਰ ਕੋਲ ਆ ਕੇ ਬੈਠਦੇ, ਸੁੱਚੇ ਮੋਤੀ ਚੁੱਕਦੇ, ਨਾਮ ਸਿਮਰਨ ਦੇ। ਪਰ ਕਹਿਣਾ ਕੀ ਹੈ ਜੀ, ਸਤਿਗੁਰੂ ਜੀ ਜੇ ਸਾਡੀ ਜ਼ਿੰਦਗੀ ਬਗਲਿਆਂ ਵਰਗੀ ਵੀ ਬਣੀ ਹੈ ਨਾ, ਤੇ ਤੂੰ ਕਿਰਪਾ ਕਰ ਫਿਰ ਸਾਡੇ ਤੇ। ਕਿਹੜੀ ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈ ਹੈ। ਸਤਿਗੁਰੂ ਮੈਨੂੰ ਆਪਣੀ ਸੰਗਤ ਵਿੱਚ ਮੇਲ ਲਾ, ਮੈਨੂੰ ਆਪਣੇ ਚਰਨਾਂ ਚ ਜੋੜ ਲਾ। ਜਿਹੜੇ ਤੇਰੇ ਚਰਨਾਂ ਚ ਆ ਜਾਂਦੇ ਉਹ ਕਾਵਾਂ ਤੋਂ ਹੰਸ ਬਣ ਜਾਂਦੇ, ਕਾਵਾਂ ਤੋਂ ਹੰਸ ਬਣ ਜਾਂਦੇ। ਅੰਮ੍ਰਿਤ ਸਰ ਸਤਿਗੁਰ ਸਤ ਵਾਦੀ, ਜਿਤ ਨਾਤੇ ਕਊਆ ਹੰਸ ਹੋ ਹੈ। ਤੂੰ ਕਾਵਾਂ ਨੂੰ ਵੀ ਹੰਸ ਬਣਾ ਦੇਣਾ, ਭਾਵੇਂ ਮੈਂ ਕਾਂ ਬਗਲੇ ਵਰਗਾ ਤੇਰੀ ਸ਼ਰਨ ਚ ਆਇਆ, ਮੈਨੂੰ ਵੀ ਬਖਸ਼ ਲਾ। ਇਹ ਅਰਦਾਸ ਕਰਿਆ ਕਰੋ ਕਿ ਦਾਤਾ ਮੈਨੂੰ ਵੀ ਆਪਣੇ ਚਰਨਾਂ ਨਾਲ ਜੋੜ ਲਾ, ਫਿਰ ਗੁਰੂ ਸਾਡੀ ਬਾਂਹ ਫੜ ਕੇ ਆ ਵੀ ਲੋਕ ਸਫਲਾ ਪਰਲੋਕ ਵੀ ਸੁਹੇਲਾ ਬਣਾ ਦੇਗਾ। ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਬਣ ਜਾਵਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਮੁਆਫੀ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।